ਪ੍ਰੋਗਰਾਮ ਪੰਥਕ ਵਿਚਾਰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੇਂ ਸਾਲ ਦੇ ਵਿੱਚ ਇਹ ਮੇਰਾ ਪਹਿਲਾ ਪ੍ਰੋਗਰਾਮ ਹੈ ਤੇ ਸਾਰੇ ਹੀ ਸਰੋਤਿਆਂ ਲਈ ਇੱਕ ਅਰਦਾਸ ਕਰਾਂ ਆਪਣੇ ਵੱਲੋਂ ਅਕਾਲ ਪੁਰਖ ਨੂੰ ਹੈ ਕਿ ਸਾਡੇ ਜਿਹੜੇ ਸਮਾਜ ਨੂੰ ਜਿਹੜੀ ਸੋਝੀ ਬਖਸ਼ਣ ਤੇ ਜਿਹੜੀ ਲੁੱਟ ਖਸੁੱਟ ਅੰਨੀ ਸ਼ਰਧਾ ਦੇ ਨਾਂ ਹੇਠ ਸਾਡੀ ਕੌਮ ਬੜੇ ਚਿਰਾਂ ਤੋਂ ਬੜੇ ਤਰੀਕੇ ਦੇ ਨਾਲ ਇਹਨਾਂ ਤੋਂ ਕਰਵਾਈ ਜਾ ਰਹੀ ਹੈ ਉਸ ਨੂੰ ਸਮਝਣ ਦਾ ਯਤਨ ਕਰਨ। ਜਿਵੇਂ ਹੁਣ ਜਿਹੜਾ ਹੁਣੇ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਸਜ਼ਾ ਹੋਈ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ, ਆਪਣੇ ਇੱਥੇ ਸਮੇਂ ਦੇ ਵਿੱਚ ਹੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਸਾਰਾ ਕੁਛ ਵਾਪਰਿਆ। ਇਹ ਬੜਾ ਵੱਡਾ ਸਬਕ ਹੈ ਜੇ ਇਸ ਦੇ ਵਿੱਚੋਂ ਕੁਛ ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਇਹ ਦੇਖੀਏ ਕਿ ਜਿਹੜੇ ਇਹ ਵਾਕਈ ਕੁਝ ਇਹ ਮੁੱਦੇ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ, ਜਦੋਂ ਇਸ ਸਰਸੇ ਵਾਲੇ ਨੇ ਗੁਰਮੀਤ ਰਾਮ ਰਹੀਮ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਤਾਂ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀ, ਜਿਨ੍ਹਾਂ ਨੇ ਸਭ ਤੋਂ ਵੱਧ ਇਸ ਦਾ ਇਹਨੂੰ ਪੋਲੀਟੀਕਲ ਇਸ਼ੂ ਬਣਾਇਆ ਤੇ ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਕੁਝ ਵੀ ਚੱਲਿਆ, ਜਿਸ ਦੇ ਵਿੱਚ ਬੇਕਸੂਰ ਲੋਕਾਂ ਦੀ ਜਾਨ ਗਈ ਦੋਨਾਂ ਪਾਸਿਆਂ ਤੋਂ, ਕਿਉਂਕਿ ਤਸਵੀਰ ਦਾ ਦੂਸਰਾ ਰੁੱਖ ਵੀ ਇਹੋ ਹੀ ਹੈ ਕਿ ਜਿਹੜੇ ਇਸ ਸਾਰੇ ਰੋਲੇ ਕਚੋਲੇ ਦੇ ਵਿੱਚ ਮਰੇ ਉਹ ਬਹੁਤੇ ਬਹੁਤਾਤ ਦੇ ਵਿੱਚ ਜਿਹੜੇ ਸੀ ਉਹ ਭੋਲੇ ਭਾਲੇ ਕਿਸਮ ਦੇ ਲੋਕ ਸੀ, ਜਿਨ੍ਹਾਂ ਨੂੰ ਦੋਨਾਂ ਪਾਸਿਆਂ ਤੋਂ ਇੱਕ ਤਰ੍ਹਾਂ ਦੇ ਨਾਲ ਗਲਤ ਗਾਈਡ ਕੀਤਾ ਗਿਆ, ਗਲਤ ਉਹਨਾਂ ਨੂੰ ਦੋਨਾਂ ਨੂੰ ਦੋਨਾਂ ਪਾਸਿਆਂ ਤੋਂ ਬੁੱਧੂ ਬਣਾਇਆ ਗਿਆ। ਗੱਲ ਜਿਹੜੀ ਸੀ ਦੋਵਾਂ ਪਾਸਿਆਂ ਤੋਂ ਹੀ ਗੱਲ ਇਸ ਤਰੀਕੇ ਦੀ ਰੜਕਦੀ ਰਹੀ ਸੀ। ਜਿਵੇਂ ਇਸ ਗੱਲ ਨੂੰ ਜੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਇਸ ਹੁਣੇ ਜੋ ਕੁਛ ਵਾਪਰਿਆ ਕਿ ਜਿਵੇਂ ਜਿਹੜਾ ਇਸ ਨੂੰ ਸਜ਼ਾ ਰਾਮ ਰਹੀਮ ਨੂੰ ਸਜ਼ਾ ਹੋਈ ਉਸ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਨੇ ਤੇ ਸ਼੍ਰੋਮਣੀ ਕਮੇਟੀ ਨੇ ਇਹ ਸਾਰੇ ਰਲ ਮਿਲ ਕੇ ਕੰਮ ਕਰਦੇ ਨੇ ਤੇ ਕਹਿਣ ਕਹਾਣ ਨੂੰ ਜਦੋਂ ਮੁੱਦੇ ਨੂੰ ਉਲਝਾਉਣਾ ਹੋਵੇ ਤਾਂ ਇੱਕ ਦੂਸਰੇ ਦੇ ਉੱਤੇ ਸੁੱਟ ਦਿੱਤਾ ਜਾਂਦਾ ਏ। ਉਹਨਾਂ ਨੇ ਤਕਰੀਬਨ 71 ਲੱਖ ਰੁਪਈਆ ਖਰਚ ਕੀਤਾ ਸੀ, ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਸ ਪਹਿਲੇ ਹੁਕਮਨਾਮੇ ਨੂੰ ਰੱਦ ਕੀਤਾ ਗਿਆ ਸੀ ਜਿਸ ਦੇ ਵਿੱਚ ਇਸ ਰਾਮ ਰਹੀਮ ਦੀ ਜਿਹੜਾ ਇਸ ਦਾ ਬਾਈਕਾਟ ਸੋਸ਼ਲ ਬਾਈਕਾਟ ਕਰਨ ਦਾ ਬਾਈਕਾਟ ਕਰਨ ਦਾ ਜਿਹੜਾ ਕਿਹਾ ਗਿਆ ਸੀ ਤੇ ਪਰ ਬਾਅਦ ਦੇ ਵਿੱਚ ਉਸ ਨੂੰ ਮਾਫ਼ੀ ਦਿੱਤੀ ਗਈ ਤੇ ਉਸ ਮਾਫ਼ੀ ਨੂੰ ਸਹੀ ਸਿੱਧ ਕਰਨ ਦੇ ਲਈ 71 ਲੱਖ ਰੁਪਈਆ ਖਰਚਿਆ ਗਿਆ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਵਿੱਚੋਂ। ਉਹ ਪੈਸਾ ਕਿੱਥੋਂ ਆਇਆ, ਉਹ ਪੈਸਾ ਕਿਸ ਦਾ ਏ ਤੇ ਕੀ ਵਾਕਾ ਹੀ ਉਹ ਇਸ ਪਾਸੇ ਵੱਲ ਲੱਗਿਆ, ਇਸ ਦੇ ਬਾਰੇ ਜਿਹੜੀ ਇੱਕ ਇੰਟਰਵਿਊ ਹੈ ਭਾਈ ਹਰਜਿੰਦਰ ਸਿੰਘ ਮਾਝੀ ਦੀ, ਉਹ ਮੈਂ ਥੋੜ੍ਹੇ ਚਿਰ ਬਾਅਦ ਚਲਾਵਾਂਗਾ। ਉਸ ਦੇ ਵਿੱਚ ਉਹਨਾਂ ਨੇ ਕਾਫ਼ੀ ਜਿਹੜੀ ਡਿਟੇਲ ਦੇ ਵਿੱਚ ਇਸ ਦੇ ਉੱਤੇ ਗੱਲਬਾਤ ਕੀਤੀ ਹੈ। ਪਰ ਜਿਹੜਾ ਇਸ ਸਾਰੇ ਦੇ ਵਿੱਚ ਚੱਲਦਿਆਂ ਹੁਣ ਉਸ ਜਥੇਦਾਰ ਵੱਲੋਂ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਪਰ ਹੁਣ ਦੁਬਾਰਾ ਫਿਰ ਸਜ਼ਾ ਦਿੱਤੀ ਗਈ। ਹੁਣ ਦੇਖੋ ਕਿੰਨੀ ਬੇਸ਼ਰਮੀ ਨਾਲ ਸਾਰੇ ਜਥੇਦਾਰ, ਸਾਰੇ ਸ਼੍ਰੋਮਣੀ ਕਮੇਟੀ ਦੇ ਬੰਦੇ ਜਾਂ ਉਹਨਾਂ ਦੇ ਇੱਥੇ ਜਿਹੜੇ ਛੱਡੇ ਹੋਏ ਪਾਲਤੂ ਕੁੱਤੇ ਨੇ ਉਹ ਸਾਰੇ ਦੇ ਸਾਰੇ ਕਿਵੇਂ ਇੱਕਦਮ ਸੁਸਰੀ ਵਾਂਗੂ ਸੋ ਗਏ ਨੇ, ਸਾਰੇ ਚੁੱਪ ਹੋ ਗਏ ਨੇ ਜਿਵੇਂ ਕੋਈ ਇਹ ਮਸਲਾ ਹੀ ਨਹੀਂ ਹੁੰਦਾ। ਜਿਸ ਨੂੰ ਸਜ਼ਾ ਦਿਵਾਉਣ ਦੇ ਲਈ ਐਡੇ ਐਡੇ ਧਰਨੇ ਲਾਏ ਸੀ, ਜਾਨਾਂ ਤੱਕ ਗਈਆਂ, ਇੱਥੇ ਦੇ ਗੁਰਦੁਆਰਿਆਂ ਦੇ ਵਿੱਚ ਵੀ ਉਸ ਦੇ ਪੁਤਲੇ ਤੱਕ ਫੂਕੇ, ਪਰ ਹੁਣ ਜਦੋਂ ਉਸ ਨੂੰ ਸਜ਼ਾ ਹੋ ਗਈ ਕੋਈ ਵੀ ਕਿਸੇ ਪਾਸਿਓਂ ਕੋਈ ਵੀ ਤੁਹਾਨੂੰ ਕੁਛ ਵੀ ਸੁਣਨ ਨੂੰ ਨਹੀਂ ਮਿਲਦਾ ਦੇਸ਼ ਵਿਦੇਸ਼ ਦੇ ਵਿੱਚੋਂ। ਇਸ ਤੋਂ ਇੱਕ ਗੱਲ ਤਾਂ ਪੂਰਨ ਤੌਰ 'ਤੇ ਸਪਸ਼ਟ ਹੈ ਕਿ ਇਹ ਜਿਹੜਾ ਇੱਕ ਲਾਣਾ ਬਾਣਾ ਇਹ ਬੜਾ ਮਿਲ ਜੁਲ ਕੇ ਕੰਮ ਕਰਦਾ ਏ। ਅਤੇ ਜਿਵੇਂ ਮੇਰੇ ਪ੍ਰੋਗਰਾਮ ਤੋਂ ਪਹਿਲਾਂ ਵੀ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਉਹਨਾਂ ਨੇ ਵੀ ਇਹ ਜਿਹੜੀਆਂ ਘੁੰਡੀਆਂ ਨੇ ਇਹਨਾਂ ਨੂੰ ਖੋਲਣ ਦਾ ਯਤਨ ਕੀਤਾ ਕਿ ਜਿਹੜਾ ਅਸਲ ਦੇ ਵਿੱਚ ਇਹ ਸਾਰਾ ਜਿਹੜੀ ਲੁੱਟ ਕਸੁੱਟ ਹੈ ਜਿਵੇਂ ਉਹ ਸਾਰੀ ਬੜੀ ਰਲ ਮਿਲ ਕੇ ਚੱਲਦੀ ਹੈ, ਕੋਈ ਪਾਸਾ ਛੱਡਿਆ ਨਹੀਂ ਜਾਂਦਾ, ਛੱਡਣ ਦੀ ਹਰ ਪਾਸਿਓਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਅਕਤੀ ਹੁੰਦੇ ਨੇ ਤੇ ਉਸੇ ਤਰੀਕੇ ਦੇ ਉਹਨਾਂ ਦੇ ਲੁੱਟ ਦੇ ਸਾਧਨ ਬਣਾ ਕੇ ਪੇਸ਼ ਕਰ ਦਿੱਤੇ ਜਾਂਦੇ ਨੇ। ਜਿਹੜੇ ਭੋਲੇ ਭਾਲੇ ਨੇ, ਜਿਹੜੇ ਕੁਝ ਸਮਝਣਾ ਨਹੀਂ ਚਾਹੁੰਦੇ, ਉਹਨਾਂ ਲਈ ਸਿੱਧਾ ਤੇ ਸਪਸ਼ਟ ਅੰਨੀ ਸ਼ਰਧਾ ਜਿਵੇਂ ਗੁਰਮੀਤ ਰਾਮ ਰਹੀਮ ਨੇ ਕੀਤਾ ਤੇ ਸਾਧ ਲਾਣਿਆਂ ਨੇ ਕੀਤਾ ਤੇ ਹੁਣ ਵੀ ਕਰ ਰਹੇ ਨੇ, ਕੋਈ ਵੱਡਾ ਬਦਲਾਅ ਨਹੀਂ। ਠੀਕ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਦੇ ਵਿੱਚੋਂ ਨਵੀਂ ਜਿਹੜੀ ਪੀੜ੍ਹੀ ਹੈ ਉਸ ਦੇ ਵਿੱਚੋਂ ਕਾਫੀ ਹੱਦ ਤੱਕ ਆਪਾਂ ਜਾਗਰੂਕਤਾ ਕਹਿ ਸਕਦੇ ਹਾਂ, ਪਰ ਉਹ ਹੱਲੇ ਜੇ ਭਾਰਤ ਦੀ ਵਸੋਂ ਦੇ ਵਿੱਚ ਦੇਖਿਆ ਜਾਵੇ ਉਹ ਹੱਲੇ ਆਟੇ ਚ ਲੂਣ ਦੇ ਬਰਾਬਰ ਹੀ ਨੇ। ਪਰ ਇਹ ਇੱਕ ਚਲੋ ਚੰਗਾ ਸੰਕੇਤ ਹੈ ਕਿ ਜਿੰਨੇ ਵੀ ਜਾਗਦੇ ਨੇ ਉਨਾ ਹੀ ਵਧੀਆ ਏ। ਇਸੇ ਤਰੀਕੇ ਦੇ ਨਾਲ ਜਿਹੜੀ ਅੰਨੀ ਸ਼ਰਧਾ ਦੇ ਨਾਂ ਦੇ ਹੇਠ ਜਿਹੜਾ ਲੁੱਟਿਆ ਗਿਆ ਤੇ ਸਭ ਤੋਂ ਵੱਡੀ ਕਾਰਗਰ ਸਿੱਧ ਹੋਈ ਜਿਵੇਂ ਰੱਖੀ ਗਈ ਗੋਲਕ, ਇੱਕ ਇੱਕ ਨਿਸ਼ਾਨ ਦੇ ਵਜੋਂ ਤੁਸੀਂ ਇਸ ਨੂੰ ਸਮਝ ਸਕਦੇ ਹੋ। ਕੱਲੀ ਗੋਲਕ ਨੂੰ ਇਸ ਤਰੀਕੇ ਨਾਲ ਹੀ ਨਾ ਲਿਆ ਜਾਵੇ ਕਿ ਆਪਾਂ ਜਾ ਕੇ ਉਸ ਵਿੱਚ ਪੈਸੇ ਪਾਉਣੇ ਆ। ਇਸ ਤੋਂ ਇਲਾਵਾ ਜਿਵੇਂ ਕਾਰ ਸੇਵਾ ਦੇ ਨਾਂ ਦੇ ਉੱਤੇ ਵੱਡੀ ਠੱਗੀ ਚੱਲੀ ਤੇ ਡੇਰਿਆਂ ਦੇ ਵਿੱਚ ਜੋ ਕੁਛ ਚੱਲਦਾ ਹੈ ਕਿ ਜਿਵੇਂ ਇਸ ਰਾਮ ਰਹੀਮ ਦੇ ਡੇਰੇ ਦੇ ਵਿੱਚ ਚੱਲਦਾ ਸੀ ਕਿ ਲੋਕਾਂ ਤੋਂ ਹੀ ਸਬਜ਼ੀ ਲਵਾ ਕੇ ਲੋਕਾਂ ਨੂੰ ਹੀ ਮੁੱਲ ਵੇਚੀ ਜਾਂਦੀ ਰਹੀ, ਉਹ ਵੀ ਸੌ ਗੁਣਾ, ਕਈ ਥਾਵਾਂ ਤੇ ਅਜਿਹਾ ਵੀ ਹੋਇਆ ਵੀ ਸੌ ਗੁਣਾ ਭਾਅ ਵਧਾ ਕੇ। ਇਹ ਸਾਰਾ ਕੁਝ ਬੜੇ ਤਰੀਕੇ ਦੇ ਨਾਲ ਚੱਲਦਾ ਆ। ਡੇਰਿਆਂ ਦੇ ਵਿੱਚ ਆਉਣ ਵਾਲੇ ਜਿਹੜੇ ਸ਼ਰਧਾਲੂ ਜਾਂ ਸ਼ਰਧਾ ਦੇ ਉੱਲੂ ਵੀ ਲਫ਼ਜ਼ ਵਰਤਿਆ ਜਾ ਸਕਦਾ ਹੈ, ਜਿਨ੍ਹਾਂ ਨੇ ਬਿਨਾਂ ਸੂਜੀ ਤੋਂ ਜਿਹੜੇ ਕੰਮ ਕਰਨੇ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਸੂਜੀ ਵਾਲੀਆਂ ਅੱਖਾਂ ਉਹ ਬੰਦ ਹੀ ਹੁੰਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਸੁਰਤ ਦੇ ਪੱਖ ਤੋਂ ਵੀ ਉਹਨਾਂ ਨੂੰ ਉੱਲੂ ਹੀ ਕਿਹਾ ਜਾਂਦਾ ਹੈ ਕਿਉਂਕਿ ਉਹ ਦੇਖ ਨਹੀਂ ਸਕਦੇ ਹੁੰਦੇ ਜੋ ਆਲੇ ਦੁਆਲੇ ਧਰਮ ਦੇ ਨਾਂ ਦੇ ਉੱਤੇ ਉਹਨਾਂ ਨਾਲ ਚੱਲ ਰਿਹਾ ਹੁੰਦਾ ਹੈ। ਇਸੇ ਕਰਕੇ ਸ਼ਰਧਾ ਉੱਲੂ ਲਫ਼ਜ਼ ਵੀ ਵਰਤਿਆ ਜਾਂਦਾ ਹੈ ਤੇ ਅਜਿਹਾ ਕੁਝ ਹੋਇਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਬੜੇ ਇੱਕ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਉੱਥੇ ਤਾਣਾ ਬਾਣਾ ਕੰਮ ਕਰਦਾ ਹੈ ਤੇ ਹੌਲੀ ਹੌਲੀ ਇਹ ਜਿਹੜੀ ਰੀਤ ਗੁਰਦੁਆਰਿਆਂ ਦੇ ਵਿੱਚ ਵੀ ਆ ਗਈ। ਹੁਣੇ ਮੈਂ ਪਿੱਛੇ ਜੇ ਇੰਡੀਆ ਜਾ ਕੇ ਆਇਆ ਤੇ ਇੱਕ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਬਿਨਾਂ ਮਤਲਬ ਮੈਂ ਬਿਨਾਂ ਪੈਸੇ ਤੋਂ ਜਿਹੜਾ ਆਪਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਆਉਣਾ ਹੈ ਤੇ ਬੜਾ ਫਰਕ ਪੈ ਜਾਂਦਾ ਹੈ ਜਦੋਂ ਤੁਸੀਂ ਉੱਥੇ ਜਾ ਕੇ ਪੈਸੇ ਦਾ ਮੱਥਾ ਨਹੀਂ ਟੇਕਦੇ ਤੇ ਉੱਦਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਜਿਹੜੇ ਸੇਵਾਦਾਰਾਂ ਦਾ ਰਵੱਈਆ ਵੀ ਤੁਹਾਡੇ ਪ੍ਰਤੀ ਇੱਕਦਮ ਬਦਲ ਜਿਹਾ ਜਾਂਦਾ ਹੈ। ਇਹ ਜਿਹੜੀ ਰੀਤ ਛੋਟੇ ਪੱਧਰ ਤੋਂ ਲੈ ਕੇ ਗੁਰਦੁਆਰੇ, ਛੋਟੇ ਪਿੰਡ ਦੇ ਗੁਰਦੁਆਰੇ ਤੋਂ ਲੈ ਕੇ ਜਿਹੜੇ ਵੱਡੇ ਵੱਡੇ ਗੁਰਦੁਆਰਿਆਂ ਤੱਕ ਇਹ ਜਿਹੜੀ ਰੀਤ ਜਿਹੜੀ ਸ਼ੁਰੂ ਹੋ ਚੁੱਕੀ ਹੈ, ਬਹੁਤ ਇਹ ਇੱਕ ਗਲਤ ਰੀਤ ਹੈ ਕਿਉਂਕਿ ਜਿਵੇਂ ਸਿੱਖ ਧਰਮ ਦੇ ਵਿੱਚ ਤਾਂ ਜਿਹੜੀ ਕਿਰਤੀਆਂ ਨੂੰ ਹੀ ਮਹਾਨਤਾ ਦਿੱਤੀ ਗਈ ਹੈ ਤੇ ਧਨਾਡਾਂ ਨੂੰ ਤਾਂ ਮਤਲਬ ਗੁਰੂ ਨਾਨਕ ਸਾਹਿਬ ਜੀ ਨੇ ਵੀ ਵੰਗਾਰਿਆ ਸੀ ਤੇ ਹਮੇਸ਼ਾ ਹੀ ਧਨਾਡਾਂ ਦੇ ਜਿਹੜੇ ਗਲਤ ਤਰੀਕੇ ਦੇ ਨਾਲ ਧਨਾਡ ਬਣੇ ਨੇ, ਲੋਕਾਂ ਦੀ ਲੁੱਟ ਕਰਕੇ ਧਨਾਡ ਬਣੇ ਨੇ, ਉਹਨਾਂ ਨੂੰ ਹਮੇਸ਼ਾ ਹੀ ਸਿੱਖ ਧਰਮ ਦੇ ਵਿੱਚੋਂ ਵੰਗਾਰ ਪੈਂਦੀ ਰਹੀ ਸੀ ਸਮੇਂ ਸਮੇਂ ਦੇ ਉੱਤੇ। ਇਸ ਤੇ ਜਿਹੜਾ ਇਤਿਹਾਸ ਆਪਾਂ ਜਾਣਦੇ ਹੀ ਹਾਂ। ਪਰ ਜਿਹੜੀ ਇਹ ਪੈਸਾ ਸਹੀ ਥਾਂ ਤੇ ਵਰਤ ਹੋਵੇ ਤਾਂ ਕੋਈ ਇਸ ਦੇ ਉੱਤੇ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ। ਪਰ ਤੁਸੀਂ ਇਹ ਦੇਖ ਸਕਦੇ ਹੋ ਕਿ 71 ਲੱਖ ਰੁਪਈਆ ਜਿਹੜਾ ਖਰਚ ਕੀਤਾ ਗਿਆ ਸੀ ਇਸ ਸਾਧ ਨੂੰ ਮਾਫ਼ੀ ਦਿੱਤੀ ਗਈ ਸੀ ਤੇ ਉਸਨੂੰ ਮਾਫ਼ੀ ਦਿੱਤੀ ਗਈ ਸੀ ਤੇ ਉਸ ਸਮੇਂ ਜਿਹੜਾ ਇਸ ਪਖੰਡੀ ਸਾਧ ਦਾ ਬਿਆਨ ਆਇਆ ਸੀ ਕਿ ਉਸਨੇ ਕੋਈ ਅਜਿਹੀ ਮਾਫ਼ੀ ਲਈ ਅਰਜੋਈ ਨਹੀਂ ਕੀਤੀ, ਉਹ ਸਾਰਾ ਕੁਛ ਜਿਹੜਾ ਬਾਦਲ ਪਰਿਵਾਰ ਵੱਲੋਂ ਇੱਕ ਤਰ੍ਹਾਂ ਦੇ ਨਾਲ ਜਿਹੜੀ ਵੋਟ ਬੈਂਕ ਸੀ ਉਹ ਖਿੱਚਣ ਦਾ ਯਤਨ ਸੀ, ਜਿਹੜਾ ਉਹ ਨਾਕਾਮਯਾਬ ਰਹੇ, ਉਹ ਸਫਲ ਨਹੀਂ ਹੋ ਸਕੇ ਸਿੱਖ ਕੌਮ ਦੇ ਵਿੱਚ ਜਾਗਰੂਕਤਾ ਦੇ ਆਪਾਂ ਕਹਿ ਸਕਦੇ ਹਾਂ ਕਿ ਕਾਰਨ ਜਾਂ ਉਹਨਾਂ ਦੀ ਮਾੜੀ ਕਿਸਮਤ ਦੇ ਕਾਰਨ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਪਰ ਇੱਥੇ ਗੱਲ ਇਹ ਦੇਖਣ ਵਾਲੀ ਹੈ ਕਿ ਜਿਹੜਾ ਉਹ 71 ਲੱਖ ਰੁਪਈਆ ਜਿਹੜਾ ਗੁਰੂ ਦੀ ਗੋਲਕ ਦੇ ਵਿੱਚੋਂ ਵਰਤਿਆ ਗਿਆ ਉਸ ਦਾ ਹਜੇ ਤੱਕ ਵੀ ਕੋਈ ਕਿਸੇ ਨਾ ਕਿਸੇ ਜਥੇਦਾਰ ਵੱਲੋਂ ਨਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਨਾ ਹੀ ਉੱਥੇ ਇੱਥੇ ਜਿਹੜੇ ਉਹਨਾਂ ਦੇ ਪਾਲਤੂ ਕਰਿੰਦੇ ਨੇ ਉਹਨਾਂ ਵੱਲੋਂ ਕਿਸੇ ਵੱਲੋਂ ਵੀ ਕੋਈ ਜਵਾਬ ਨਹੀਂ ਆ ਰਿਹਾ। ਤੁਸੀਂ ਮਤਲਬ ਬੜੇ ਬੇਸ਼ਰਮ ਜਿਹੇ ਹੋ ਕੇ ਉਹ ਇਸ ਨੂੰ ਸੌਖਾ ਜਿਹਾ ਸਮਝ ਰਹੇ ਨੇ ਵੀ ਕੁਛ ਨਹੀਂ, ਵੀ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ। ਤੇ ਜਿਹੜਾ ਪਰ ਆਪਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਜਿਹੜਾ ਆਪਾਂ ਸ਼ਰਧਾ ਦੇ ਨਾਲ ਭਾਰਤ ਦੇ ਵਿੱਚ ਖਾਸ ਤੌਰ ਤੇ ਜਦੋਂ ਜਾ ਕੇ ਆਪਾਂ ਜਿਵੇਂ ਜਿਹੜਾ ਮੱਥਾ ਟੇਕਦੇ ਆ ਸ਼ਰਧਾ ਦੇ ਵੱਸ, ਸ਼੍ਰੋਮਣੀ ਕਮੇਟੀ ਦੇ ਅਧੀਨ ਜਿਹੜੇ ਗੁਰਦੁਆਰੇ ਚੱਲ ਰਹੇ ਨੇ, ਕੀ ਉਹਨਾਂ ਦਾ ਪੈਸਾ ਸਹੀ ਥਾਂ ਤੇ ਲੱਗ ਰਿਹਾ? ਕੀ ਜਿਹੜੀ ਸਾਡੀ ਇਹ ਸਾਡੀ ਇੱਛਾ ਹੈਗੀ ਹੈ ਕਿ ਜਿਹੜਾ ਆਪਾਂ ਗੁਰੂ ਦੀ ਗੋਲਕ ਦੇ ਵਿੱਚ, ਮਾਫ਼ ਕਰਨਾ, ਗੋਲਕ ਦੇ ਵਿੱਚ ਜਿਹੜਾ ਗੁਰੂ ਅਸਥਾਨਾਂ ਦੇ ਧਾਰਮਿਕ ਅਸਥਾਨਾਂ ਦੇ ਉੱਤੇ ਰੱਖੀ ਹੋਈ ਹੈ ਉਸ ਦੇ ਵਿੱਚ ਪਾਇਆ ਪੈਸਾ ਕੀ ਉਹ ਸਹੀ ਥਾਂ ਤੇ ਲੱਗ ਵੀ ਰਿਹਾ ਹੈ ਕਿ ਜਾਂ ਅਸੀਂ ਕੁਝ ਅਜਿਹਾ ਚਾਹੁੰਦੇ ਹਾਂ ਕਿ ਕੋਈ ਗੱਲ ਨਹੀਂ ਕਿ ਉਹ ਜਿਵੇਂ ਮਰਜ਼ੀ ਵਰਤੀ ਜਾਣ। ਇਹ ਕੋਈ ਇੱਕ ਅੱਧਾ ਹੀ ਕੋਈ ਇੱਦਾਂ ਦਾ ਨਹੀਂ ਹੈ, ਇਹ ਕੋਈ ਹੈਗਾ। ਇਸ ਤੋਂ ਪਹਿਲਾਂ ਵੀ ਜਦੋਂ ਮੱਕੜ, ਜਦੋਂ ਸ਼੍ਰੋਮਣੀ ਕਮੇਟੀ ਦਾ ਬਜਟ ਆਇਆ ਸੀ ਤੇ ਉਦੋਂ ਜਿਹੜਾ ਮੱਕੜ ਦੀ ਕਾਰ ਦੇ ਜੋ ਉਸ ਸਮੇਂ ਪ੍ਰਧਾਨ ਸੀ ਉਸ ਦੀ ਕਾਰ ਦੇ ਉੱਤੇ ਜਿਹੜਾ ਖਰਚਾ ਦਿਖਾਇਆ ਗਿਆ ਸੀ, ਕਾਰ ਦੇ ਤੇਲ ਦਾ ਖਰਚਾ, ਉਹ ਉਸ ਨੂੰ ਕਦੇ ਵੀ ਇਹ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਇੱਥੇ ਵੀ ਜਿਵੇਂ ਉਸ ਸਮੇਂ ਪੰਜੋਲੀ ਸਾਹਿਬ ਵੀ ਇਸੇ ਵਿੱਚ ਇਸੇ ਸਟੂਡੀਓ ਦੇ ਵਿੱਚ ਬੈਠੇ ਸੀ, ਉਹਨਾਂ ਨੂੰ ਵੀ ਜਦੋਂ ਇਹ ਸਵਾਲ ਪੁੱਛਿਆ ਗਿਆ, ਹਾਲਾਂਕਿ ਉਹ ਹਮੇਸ਼ਾ ਜਿਹੜੀਆਂ ਉੱਥੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਕੁਰੀਤੀਆਂ ਚੱਲਦੀਆਂ ਨੇ ਉਸ ਦੇ ਬਾਰੇ ਗੱਲ ਕਰਦੇ ਰਹਿੰਦੇ ਨੇ, ਪਰ ਇਸ ਦੇ ਵਿੱਚ ਵੀ ਉਹ ਗੱਲ ਗੋਲਮੋਲ ਕਰ ਗਏ ਸੀ। ਦੇਖਣ ਵਿੱਚ ਬਹੁਤਾਤ ਦੇ ਵਿੱਚ ਇਹ ਹੈ ਕਿ ਜਿਹੜੇ ਜਿਵੇਂ ਇੱਕ ਅਗਾਊਂ ਤਿਆਰੀ ਦੇ ਲਈ ਵੀ ਜੇ ਕੋਈ ਪੁੱਛਣ ਦਾ ਯਤਨ ਕਰੇ ਤਾਂ ਵੀ ਉਸ ਨੂੰ ਕਿਵੇਂ ਨਜਿੱਠਣਾ ਹੈ, ਤਾਂ ਉਹ ਵੀ ਉਹ ਜਿਵੇਂ ਵੀ ਆਪਣੇ ਹੀ ਬੰਦੇ ਜਿਹੜੇ ਫਿੱਟ ਕਰ ਦਿਓ, ਜਿਹੜੇ ਇੱਕ ਤਰੀਕੇ ਦੇ ਨਾਲ ਇਹ ਸਿੱਧ ਕਰਨ ਕਿ ਅਸੀਂ ਜਿਹੜੇ ਸਿਸਟਮ ਦੇ ਖਿਲਾਫ ਹਾਂ, ਪਰ ਅਸਲ ਦੇ ਵਿੱਚ ਇਹ ਸਾਰੇ ਮਿਲ ਜੁਲ ਕੇ ਚੱਲਦੇ ਨੇ। ਹੋਰ ਵੀ ਜਿਹੜੇ ਪ੍ਰਚਾਰਕ ਇੱਥੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਜਦੋਂ ਉਹਨਾਂ ਨਾਲ ਵਿਚਾਰ ਕਰੀਦੀ ਹੈ ਤਾਂ ਇੱਕ ਗੱਲ ਨੂੰ ਤਾਂ ਹੈ ਕਿ ਉਹ ਕਦੇ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਨਹੀਂ ਜਾਂਦੇ। ਜਿਹੜੀਆਂ ਕੁਰੀਤੀਆਂ ਦੇ ਬਾਰੇ ਵੀ ਗੱਲ ਉਹ ਕਿਸੇ ਹੱਦ ਤੱਕ ਹੀ ਕਰਦੇ ਨੇ, ਪਰ ਮਸਲੇ ਦੀ ਜੜ੍ਹ ਤੱਕ ਜਾਣ ਦਾ ਯਤਨ ਉਹ ਨਹੀਂ ਕਰਦੇ। ਗੱਲ ਕੀ ਰਲ ਮਿਲ ਕੇ ਜਦੋਂ ਗੱਲ ਪੈਸੇ ਦੀ ਆਉਂਦੀ ਹੈ ਤਾਂ ਸ਼ਾਇਦ ਸਾਰਿਆਂ ਦੀ ਇਹ ਸਹਿਮਤੀ ਹੁੰਦੀ ਹੈ ਕਿ ਹਰੇਕ ਨੂੰ ਲੱਗਦਾ ਕਿ ਆਪਣਾ ਆਪਣਾ ਹਿੱਸਾ ਮਿਲ ਜਾਂਦਾ ਹੋਵੇਗਾ। ਤਾਂ ਕਰਕੇ ਜਦੋਂ ਅਜਿਹੇ ਮਸਲਿਆਂ ਦੇ ਉੱਤੇ ਕਿਸੇ ਨਾਲ ਵੀ ਗੱਲ ਕਰਨ ਦਾ ਯਤਨ ਕਰੀਦਾ ਹੈ ਤਾਂ ਉਹ ਕਈ ਤਰੀਕੇ ਦੇ ਬਹਾਨੇ ਲਿਆ ਕੇ ਸਾਹਮਣੇ ਰੱਖ ਦਿੰਦਾ ਹੈ, ਤੇ ਜਿਹਦਾ ਕੋਈ ਅਰਥ ਨਹੀਂ ਹੁੰਦਾ। ਪਰ ਕਿਉਂਕਿ ਜਦੋਂ ਕਦੀਏ ਇੱਕ ਕਹਾਵਤ ਬਣੀ ਹੈ ਕਿ ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕਿਆ ਹੋਗਾ, ਉਹ ਕੁਝ ਕੁ ਹਾਲਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣੇ ਹੋਏ ਨੇ। ਹਰ ਪਾਸੇ ਦੇਖਣ ਨੂੰ ਉਸੇ ਕਿਸਮ ਦੇ ਲੁਟੇਰੇ ਬੈਠੇ ਨੇ ਜਿਨ੍ਹਾਂ ਦਾ ਸਰਗਣਾ ਬਾਦਲ ਪਰਿਵਾਰ, ਜਿਹੜਾ ਸ਼ਰੇਆਮ ਇਸ ਜਿਹੜਾ ਰਾਮ ਰਹੀਮ ਦੇ ਪੈਰਾਂ ਦੇ ਵਿੱਚ ਜਾ ਕੇ ਬਹਿੰਦਾ ਰਿਹਾ, ਉਸ ਨੂੰ ਉਸ ਤੋਂ ਉਸ ਦਾ ਆਸ਼ੀਰਵਾਦ ਲੈਂਦਾ ਰਿਹਾ, ਉਸ ਦੇ ਪੈਰੀਂ ਪੈਂਦਾ ਰਿਹਾ, ਉਸ ਦੇ ਨਾਲ ਇਹਦੀ ਜਿਹੜੀ ਸਾਂਝ ਵੀ ਜਗ ਜਾਹਰ ਹੈ। ਇਸ ਤੋਂ ਇਲਾਵਾ ਭਣਿਆਰੇ ਵਾਲੇ ਦੇ ਨਾਲ ਵੀ ਜਿਹੜੀ ਇਸ ਪਰਿਵਾਰ ਦੀ, ਰਾਧਾ ਸਵਾਮੀਆਂ ਦੇ ਨਾਲ ਇਸ ਪਰਿਵਾਰ ਦੀ ਜਿਹੜੀ ਇਹ ਸਾਰੇ ਸ਼ਰੇਆਮ ਸਭ ਕੁਛ ਹੈ, ਪਰ ਫਿਰ ਵੀ ਬਾਦਲ ਦੇ ਖਿਲਾਫ ਕੋਈ ਵੀ ਹੁਕਮਨਾਮਾ ਜਾਰੀ ਨਹੀਂ ਹੁੰਦਾ, ਤੇ ਨਾ ਹੀ ਕੋਈ ਵੱਡੇ ਪੱਧਰ ਦੀ ਕੋਈ ਖੇਚਲੀ ਕਰਦਾ ਕਿ ਇਸ ਪਰਿਵਾਰ ਨੂੰ ਜਿਹੜਾ ਸਿਆਸਤ ਤੋਂ ਲਾਂਭੇ ਕੀਤਾ ਜਾਵੇ। ਜਿਹੜੇ ਹਾਲਾਤ ਇਸ ਸਮੇਂ ਜਿਹੜੇ ਸਿੱਖ ਕੌਮ ਦੇ ਵਿੱਚ ਜਿਹੜੇ ਇਸ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਬਣ ਚੁੱਕੇ ਨੇ ਉਹ ਇਹ ਹੈ ਕਿ ਉਹ ਸਾਰਾ ਦਾ ਸਾਰਾ ਢਾਂਚਾ ਜਿਵੇਂ ਖਾਣ ਪੀਣ ਵਾਲਾ ਢਾਂਚਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੈਸੇ ਦੀ ਦੁਰਵਰਤੋਂ ਜਿਹੜੀ ਉਹ ਸਾਰੀ ਚੱਲ ਰਹੀ ਹੈ। ਨਿੱਤ ਨਵੀਆਂ ਖਬਰਾਂ ਆਉਂਦੀਆਂ ਨੇ ਕਿ ਹਰ ਪਾਸੇ ਜਿਹੜੇ ਚੱਲਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਜਿਹੜੇ ਸਕੂਲ ਨੇ ਹਸਪਤਾਲ ਨੇ ਜਾਂ ਕਾਲਜ ਨੇ ਉਹ ਉਹਨਾਂ ਦੇ ਵਿੱਚ ਜਿਹੜੀਆਂ ਉਹ ਮੁੱਢਲੀਆਂ ਸਹੂਲਤਾਂ ਉਹ ਪੂਰੀਆਂ ਨਹੀਂ ਹੋ ਰਹੀਆਂ ਅਤੇ ਦੂਸਰੇ ਪਾਸੇ ਬਜਟ ਦਾ ਬਹੁਤ ਵੱਡਾ ਹਿੱਸਾ ਜਿਹੜੀ ਇਹਨਾਂ ਇਹਨਾਂ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਜਿਹੜੇ ਖਰਚਿਆਂ ਦੇ ਜਿਹੜੇ ਆਉਣ ਜਾਣ ਦੇ ਸਫ਼ਰ ਦੇ ਉੱਤੇ ਜਾਂ ਹੋਰ ਅਜਿਹੇ ਖਰਚਿਆਂ ਦੇ ਉੱਤੇ ਬਹੁਤ ਵੱਡਾ ਹਿੱਸਾ ਖਰਚ ਕੀਤਾ ਜਾਂਦਾ ਬਜਟ ਦਾ ਅਤੇ ਜਿਹੜੀ ਸ਼ਰਧਾ ਦੇ ਵੱਸ ਦਿੱਤਾ ਹੋਇਆ ਸਾਡਾ ਪੈਸਾ ਜਿਹੜਾ ਆਪਾਂ ਉੱਥੇ ਜਾ ਕੇ ਗੁਰਧਾਮਾਂ ਨੂੰ ਚੜਾਉਣੇ ਆ ਉਹ ਇਹਨਾਂ ਦੀ ਐਸ਼ੋ ਇਸ਼ਰਤ ਦੇ ਵਿੱਚ ਲੱਗਦਾ ਏ। ਪਿੱਛੇ ਜੇ ਤਾਂ ਜਿਹੜੀ ਇੱਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਜਿਹੜੀ ਹੈ ਸ਼੍ਰੋਮਣੀ ਮਾਫ਼ ਕਰਨਾ ਸ਼ਾਇਦ ਉਹਦਾ ਨਾਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਹੈ ਉਹਦੇ ਤਾਂ ਸਾਫ਼ ਸਪੱਸ਼ਟ ਉਹਨੇ ਇੱਕ ਸ਼ਖਸ ਨੇ ਪੂਰੇ ਦੇ ਪੂਰਾ ਜਿਹੜਾ ਪੂਰਾ ਦਾ ਪੂਰਾ ਬਿਆਨ ਕੀਤਾ ਸੀ ਕਿ ਕਿਵੇਂ ਬਿਨਾਂ ਉਹਨੇ ਇੱਕ ਉਦਾਹਰਣ ਦਿੱਤੀ ਸੀ ਕਿ ਜਿਵੇਂ ਕਿਤਾਬਾਂ ਜਿਹੜੀਆਂ ਕਿਤਾਬਾਂ ਛਪੀਆਂ ਹੀ ਨਹੀਂ ਸੀ ਉਹ ਕਾਗਜ਼ਾਂ ਦੇ ਵਿੱਚ ਛਪਾ ਵੀ ਦਿੱਤੀਆਂ ਗਈਆਂ ਅਤੇ ਵੰਡ ਵੀ ਦਿੱਤੀਆਂ ਗਈਆਂ ਅਤੇ ਬਜਟ ਦਾ ਬਹੁਤ ਵੱਡਾ ਹਿੱਸਾ ਉਸ ਦੇ ਉੱਤੇ ਖਰਚ ਹੁੰਦਾ ਦਿਖਾਇਆ ਜਿਹੜਾ ਅਸਲ ਦੇ ਵਿੱਚ ਹੋਇਆ ਹੀ ਨਹੀਂ। ਜਿਵੇਂ ਪਹਿਲਾਂ ਇਹ ਕੰਮ ਚੱਲਦਾ ਰਿਹਾ ਸੀ ਸਿਆਸੀ ਲੋਕਾਂ ਵੱਲੋਂ ਕਿ ਜਿਹੜਾ ਕਦੇ ਪੁਲ ਬਣਿਆ ਨਹੀਂ ਕਦੇ ਸੜਕ ਬਣੀ ਨਹੀਂ ਉਹਨੂੰ ਕਾਗਜ਼ਾਂ ਦੇ ਵਿੱਚ ਦਿਖਾ ਕੇ ਵੀ ਪੁਲ ਬਣ ਗਿਆ ਪੁਲ ਢਹਿ ਗਿਆ ਬਿਲਕੁਲ ਉਸੇ ਕਿਸਮ ਦੇ ਜਿਹੜਾ ਕੰਮ ਇਹਨਾਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਆ ਅਤੇ ਇਸ ਦੇ ਨਾਲ ਹੀ ਜਿਹੜੇ ਇਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੀ ਕੀਤੀ ਜਾਂਦੀ ਖਰੀਦੋ ਫਰੋਖਤ ਸ਼ਾਨੋ ਸ਼ੋਕਤ ਨਾਲੇ ਜਿਹੜੇ ਰਹਿੰਦੇ ਨੇ ਉਹ ਉਸ ਦੇ ਬਾਰੇ ਵੀ ਸੋਸ਼ਲ ਮੀਡੀਆ ਦੇ ਵਿੱਚ ਆਇਆ। ਇਹ ਤਾਂ ਇੱਕ ਤਰੀਕੇ ਦੇ ਨਾਲ ਖੁੱਲ੍ਹੇ ਆਮ ਜਿਵੇਂ ਤੁਹਾਨੂੰ ਦਰਸਾ ਰਹੇ ਨੇ ਕਿ ਅਸੀਂ ਪੈਸੇ ਦਾ ਜਿਹੜਾ ਪੈਸਾ ਆਪਣੇ ਲਈ ਵਰਤ ਰਹੇ ਹਾਂ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਕਿ ਸਾਡੀ ਕੌਮ ਨਹੀਂ ਸਮਝਣ ਨੂੰ ਤਿਆਰ ਕਿ ਇਹ ਕੀ ਚੱਲ ਰਿਹਾ ਹੈ ਅਤੇ ਜੇ ਗਲਤੀ ਉਹ ਹੁੰਦੀ ਹੈ ਜਿਹੜੀ ਇੱਕ ਵਾਰੀ ਦੁਹਰਾਈ ਜਾਵੇ ਅਤੇ ਜੇ ਗਲਤੀ ਵਾਰ ਵਾਰ ਦੁਹਰਾਈ ਜਾਵੇ ਤਾਂ ਉਹ ਮੂਰਖਤਾ ਗਿਣੀ ਜਾਂਦੀ ਹੈ ਅਤੇ ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਸ਼ਰਧਾ ਦੇ ਨਾਂ ਦੇ ਉੱਤੇ ਸਾਡੀ ਕੌਮ ਨੂੰ ਵੀ ਮੂਰਖ ਬਣਾਇਆ ਜਾ ਰਿਹਾ ਹੈ ਅਤੇ ਰੱਬ ਸਮੱਤ ਬਖਸ਼ੇ ਕਿ ਸਾਡੀ ਕੌਮ ਨੂੰ ਜਿਹੜਾ ਇਸ ਪਾਸੇ ਵੱਲ ਵੀ ਆਪਾਂ ਸੋਚੀਏ। ਗੁਰਬਾਣੀ ਦੇ ਵਿੱਚ ਸਪੱਸ਼ਟ ਹੈ ਕਿ ਅਕਲੀ ਕੀਚੈ ਦਾਨ ਕਿ ਦਾਨ ਕਰਨ ਵੇਲੇ ਵੀ ਅਕਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅੰਨੀ ਕੋਈ ਮਾਨਤਾ ਨਹੀਂ ਤੁਸੀਂ ਆਪਣੇ ਵੱਲੋਂ ਜੇ ਬਿਨਾਂ ਅਕਲ ਤੋਂ ਦਾਨ ਕਰੋਗੇ ਉਸ ਦਾ ਕੋਈ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਕਿਸੇ ਵੀ ਪਾਸਿਓਂ ਕੋਈ ਫਾਇਦਾ ਨਹੀਂ। ਅਤੇ ਜਿਵੇਂ ਆਪਣੇ ਤਾਂ ਜਿਹੜਾ ਧਰਮ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੀ ਨੇ ਵੀ ਜਿਹੜੇ ਆਮ ਤੌਰ 'ਤੇ ਆਪਾਂ ਉੱਤੇ ਕਿਹਾ ਜਾਂਦਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਸਿਧਾਂਤ ਨੂੰ ਆਪਾਂ ਬਹੁਤ ਪਿੱਛੇ ਛੱਡ ਚੁੱਕੇ ਹਾਂ। ਆਓ ਜੀ ਆਪਾਂ ਪਹਿਲਾਂ ਉਸ ਵਿਚਾਰ ਦੇ ਨਾਲ ਜੁੜਦੇ ਹਾਂ ਜੋ ਭਾਈ ਹਰਜਿੰਦਰ ਸਿੰਘ ਮਾਝੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੱਲਦਾ ਹੈ ਉਸ ਦੇ ਉੱਤੇ ਜਿਹੜੀ ਗੱਲਬਾਤ ਕੀਤੀ। ਅਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅਜਿਹੇ ਪ੍ਰਚਾਰਕਾਂ ਨੂੰ ਅਸੀਂ ਜਿੰਨੀ ਵੀ ਮਦਦ ਕਰ ਸਕਦੇ ਹੋਈਏ ਆਪਣੇ ਪੱਧਰ ਦੇ ਉੱਤੇ ਕਰੀਏ ਜਿਹੜੀ ਅਜਿਹੇ ਕਿਸਮ ਦੇ ਮੁੱਦੇ ਲਿਆ ਕੇ ਰੱਖਦੇ ਨੇ ਜਿਹਨਾਂ ਦੀ ਅਸਲ ਦੇ ਵਿੱਚ ਕੌਮ ਨੂੰ ਲੋੜ ਹੁੰਦੀ ਹੈ ਅਤੇ ਨਾਲ ਜਿਹੜਾ ਗੁਰਬਾਣੀ ਦਾ ਸਹੀ ਪ੍ਰਚਾਰ ਜਿਹੜਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਹੀ ਜਿਹੜਾ ਅਕਸਰ ਅਸੀਂ ਅਜਿਹੇ ਪ੍ਰਚਾਰਕਾਂ ਦੀਆਂ ਹੀ ਤੁਹਾਡੀਆਂ ਵਿਚਾਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਆਓ ਜੀ ਜੁੜਦੇ ਹਾਂ ਇਸ ਵਿਚਾਰ ਦੇ ਨਾਲ।
ਮੂੰਹ ਗੁਰੂ ਕੀ ਗੋਲਕ ਕੋਈ 5 ਰੁਪਈਏ 10 ਰੁਪਈਏ ਆਪਣੀ ਵਿੱਤ ਮੁਤਾਬਕ ਜਿੰਨੀ ਕੁ ਸਮਰੱਥਾ ਹੈ ਗੁਰੂ ਜੀ ਅੱਗੇ ਭੇਟਾ ਕਰਦੇ। ਹੁਣ ਮੈਂ ਐਂ ਪੁੱਛਦਾ ਬਜ਼ੁਰਗੋ ਨੌਜਵਾਨ ਵੀਰੋ ਮੇਰੀ ਉਹ ਭੈਣੋ ਮਾਵੋ ਦੱਸੋ ਇਹ ਤੁਸੀਂ ਜਿਹੜਾ ਭੇਟਾ ਕਰਦੇ ਆਪਾਂ ਮਹਾਰਾਜ ਦੇ ਚਰਨਾਂ 'ਚ ਇਹ ਗੋਲਕ 'ਚ ਪੈਸੇ ਇਸ ਕਰਕੇ ਪਾਉਂਦੇ ਹਾਂ ਵੀ ਮੱਕੜ ਵਿਚਾਰਾ ਗਰੀਬ ਹੈ ਚੱਲ ਗੱਡੀ 'ਚ ਤੇਲ ਹੀ ਪਵਾ ਲਿਆ ਕਰੂਗਾ ਇਸ ਵਾਸਤੇ ਪਾਉਂਦੇ ਹੋ? ਹਾਂਜੀ ਫਿਰ ਐਡਾ ਕਰੋੜਾਂ ਦਾ ਉਹ ਬਿੱਲ ਬਣਾਉਂਦਾ ਹੈ, ਜੇ 24 ਘੰਟੇ ਵੀ ਗੱਡੀ ਮਤਲਬ ਸਟਾਰਟ ਰੱਖੀ ਨਾ 24 ਘੰਟੇ ਤੁਰੇ ਫਿਰਨ, ਇੰਨਾ ਤਾਂ ਵੀ ਤੇਲ ਨਹੀਂ ਪੀਂਦੀ ਜਿੱਡੇ ਉਹ ਬਿੱਲ ਬਣਾਉਂਦਾ। ਪਰੂਫ ਹੈ ਆਪਣੇ ਕੋਲ ਤਾਂ ਸਾਰੇ, ਪਤਾ ਹੀ ਹੈ ਤੁਹਾਨੂੰ, ਜਿੱਡੇ ਜਿੱਡੇ ਉਹ ਬਿੱਲ ਬਣਾਉਂਦਾ, ਬਿੱਲ ਬਣਾਉਂਦਾ ਐਡੇ ਐਡੇ। ਤੇ ਫਿਰ ਮੈਂ ਹੁਣ ਤੁਹਾਨੂੰ ਲੇਟੈਸਟ ਦੱਸਾਂ, ਗੁਰੂ ਕੀ ਗੋਲਕ ਦਾ 91 ਲੱਖ ਰੁਪਈਆ ਲਾਇਓ ਹਿਸਾਬ ਮਾੜਾ ਜਿਹਾ, ਕਿਵੇਂ ਬਣਦਾ 91 ਲੱਖ ਗੋਲਕ ਚ, 5 ਰੁਪਈਏ 10 ਰੁਪਏ 100 ਪਾ ਕੇ। ਗੁਰੂ ਕੀ ਗੋਲਕ ਦਾ ਸੇਵਾ 91 ਲੱਖ ਰੁਪਈਆ ਫੂਕ ਦਿੱਤਾ ਜਿਹੜਾ ਆਪਣੇ ਜਥੇਦਾਰਾਂ ਨੇ, ਜਥੇਦਾਰ ਕਹੋਗੇ ਕਿ ਜੱਫੇਮਾਰ ਕਹੋਗੇ, ਇਹਨਾਂ ਨੂੰ ਜਵਾਬ ਫਟਾਫਟ ਦਿਓ ਜੀ। ਇਹਨਾਂ ਜੱਫੇਮਾਰਾਂ ਨੇ ਹੁਕਮਨਾਮਾ ਤਾਂ ਚੰਗੀ ਗੱਲ ਹੁੰਦੀ ਹੈ, ਪਰ ਇਹਨਾਂ ਨੇ ਤਾਂ ਜਿਹੜਾ ਜਾਰੀ ਕੀਤਾ ਕੂੜਨਾਮਾ ਹੀ ਕਹਾਂਗੇ ਨਾ, ਸੁਣ ਲਿਓ ਧਿਆਨ ਨਾਲ। ਆ ਚਲੋ ਵਧੀਆ, ਮੀਡੀਆ ਵਾਲੇ ਵੀਰ ਵੀ ਆ ਗਏ, ਆਹ ਮੈਂ ਕਰਦਾ ਜੀ ਖੁਲਾਸਾ, ਇਹ ਇਹ ਦਿਓ ਵਿੱਚ ਪਾ ਦਿਓ, ਜੇ ਪੇਪਰਾਂ ਵਾਲੇ ਛਾਪ ਦੇਣ, ਆਹ ਮੇਰੇ ਕੋਲ ਹੈ ਸਾਰਾ ਕੁਛ, ਮੈਂ ਖੋਲਦਾ ਇਹਨਾਂ ਦੀ ਹਜੇ, ਇੱਕ ਮਿੰਟ ਸੁਣੋ ਪਹਿਲਾਂ, ਧਿਆਨ ਨਾਲ ਸੁਣ ਲਓ ਕਿਰਪਾ ਕਰਕੇ, ਨੋਟ ਕਰਿਓ ਜਿਹੜੀ ਬੇਨਤੀ ਕਰਨ ਲੱਗਿਆ। 91 ਲੱਖ ਰੁਪਈਆ ਜਦੋਂ ਇਹਨਾਂ ਨੇ ਕੂੜਨਾਮਾ ਜਾਰੀ ਕੀਤਾ, ਸੰਗਤ ਨੇ ਮੰਨਿਆ ਨਹੀਂ, ਤਾਂ ਆਪਣੇ ਝੂਠ ਨੂੰ ਸੱਚ ਬਣਾਉਣ ਵਾਸਤੇ ਅਖਬਾਰਾਂ 'ਚ ਇਸ਼ਤਿਹਾਰ ਦੇਣੇ ਕੋਈ ਗੁਨਾਹ ਨਹੀਂ, ਅਖਬਾਰਾਂ ਨੂੰ ਵੀ ਇਸ਼ਤਿਹਾਰਾਂ ਦੀ ਲੋੜ ਹੈ, ਚੰਗੇ ਇਸ਼ਤਿਹਾਰ ਦਿਓ। ਪਰ 91 ਲੱਖ ਰੁਪਈਆ ਦਿੱਤਾ ਕਿ ਉਸ ਕੂੜਨਾਮੇ ਨੂੰ ਸੰਗਤ ਮੰਨੇ, ਗੁਰੂ ਕੀ ਗੋਲਕ 'ਚੋਂ ਸੰਗਤ ਨੇ ਫਿਰ ਨਹੀਂ ਮੰਨਿਆ। ਤਾਂ ਮੇਰਾ ਇਹ ਸਵਾਲ ਹੈ ਮੱਕੜ ਨੂੰ, ਇਹ ਸਵਾਲ ਵੀ ਹੁਣ ਇਹ 91 ਲੱਖ ਰੁਪਈਆ ਮੱਕੜ ਸਾਹਿਬ ਤੁਸੀਂ ਭਰੋਗੇ ਗੋਲਕ 'ਚ, ਕਿ ਤੁਹਾਡਾ ਪਿਓ ਭਰੂਗਾ, ਕਿ ਤੁਹਾਡੇ ਚਮਚੇ ਖੜਸ਼ੀਆਂ ਪਾਉਣਗੇ ਉਹ ਗੋਲਕ 'ਚ? ਇਹ ਗੋਲਕ 'ਚੋਂ ਪੈਸੇ ਲੁੱਟ ਕੇ ਲੈ ਗਏ, ਹੁਣ ਅੱਜ ਜਿਹੜਾ ਚੰਦ ਆ ਹੁਣ ਚਾੜਿਆ, ਇਹਨਾਂ ਦਿਨਾਂ 'ਚ ਹੁਣ 5 ਪਿਆਰਿਆਂ ਤੋਂ ਵੀ ਉੱਪਰ ਦੀ ਹੋ ਗਿਆ ਮੱਕੜ। ਲੈ ਕਹਿੰਦਾ ਮਰਿਆਦਾ ਭੰਗ ਕਰਤੀ 5 ਪਿਆਰਿਆਂ ਨੇ, ਮਰ ਗਏ ਓਏ ਅਸੀਂ ਤਾਂ ਯਾਰ, ਕਮਾਲ ਹੋ ਗਈ, ਹੁਣ ਮੱਕੜ ਮਰਿਆਦਾ ਦੱਸੂ। ਮੱਕੜ ਸਾਹਿਬ ਤੁਸੀਂ, ਤੂੰ ਦੱਸੇਗਾ ਕਿ ਸੰਸਥਾ ਨੂੰ ਢਾਹ ਕੌਣ ਲਾਉਂਦਾ? ਕਹਿੰਦਾ 5 ਪਿਆਰਿਆਂ ਨੇ ਸੰਸਥਾ ਨੂੰ ਢਾਹ ਲਾਈ ਹੈ, ਸਿਧਾਂਤਾਂ ਨੂੰ ਢਾਹ ਲਾਈ ਹੈ। ਲੈ ਮੱਕੜ ਬੋਲਦਾ ਉਲਟਾ ਚੋਰ ਕੁਤਬਾਲ ਕੋ ਡਾਂਟੇ, ਵੀ ਤੂੰ ਤਾਂ ਟਕਿਆ ਰਿਹਾ ਵੀਰ, ਤੂੰ ਤੁਸੀਂ ਕੀ ਕੀਤਾ? ਸਿੱਖਾਂ ਦੀ ਬੱਕਰੀ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਤੁਸੀਂ ਕੀਤਾ, ਔਰ ਅੰਮ੍ਰਿਤਸਰ ਜਿਹਨੂੰ ਪਵਿੱਤਰ ਸ਼ਹਿਰ ਦਾ ਦਰਜੇ ਦੀ ਮੰਗ ਹੁੰਦੀ ਰਹੀ ਸਿੱਖਾਂ ਵੱਲੋਂ, ਉੱਥੇ ਭੋਰਾ ਨਹੀਂ ਸਫਾਈ ਕਰਦੇ, ਕਿੱਡੇ ਦੁੱਖ ਦੀ ਗੱਲ ਹੈ, ਦੁਨੀਆਂ ਦੇ ਗੰਦੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਦਾ ਨਾਂ ਆਉਂਦਾ, ਜੁੱਤੇ ਆਪਦੇ ਆਪ ਨਹੀਂ ਪਾਉਂਦਾ। ਆ ਪਿੱਛੇ ਜੇ ਸੋਸ਼ਲ ਮੀਡੀਆ ਤੇ ਆਇਆ ਸੀਗਾ, ਓਬਾਮਾ ਆਪਦੇ ਬੂਟ ਆਪ ਪਾ ਰਿਹਾ, ਇਹ ਡਰਨੇ ਵਾਂਗੂ ਖੜਾ ਹੈ, ਦੋ ਜਾਣੇ ਇਹਦੇ ਪੀਤੇ ਕੱਸਦੇ ਆ, ਲੈ ਦੇਖ ਲੈ ਬਈ ਜਵਾਕ ਹੈ ਤੂੰ, ਤੈਨੂੰ ਪੀਤੇ ਨਹੀਂ ਕੱਸਣੇ ਆਉਂਦੇ, ਜੇ ਨਹੀਂ ਕੱਸਣੇ ਆਉਂਦੇ ਬਿਨਾਂ ਪੀਤਿਆਂ ਵਾਲੇ ਬੂਟ ਲੈ ਲਓ, ਉਹ ਜ਼ਰੂਰੀ ਹੈ ਇਹ? ਜੁੱਤੇ ਆਪ ਨਹੀਂ ਪਾਉਂਦੇ, ਸ਼੍ਰੋਮਣੀ ਸੇਵਕਾਂ ਆਖੇ ਮੈਂ, ਆਪ ਹੀ ਸਨਮਾਨ ਲੈਣ ਵਾਲਿਆਂ 'ਚ, ਆਪ ਹੀ ਦੇਣ ਵਾਲਿਆਂ 'ਚ, ਗੱਲਾਂ ਦੇਖ ਲਓ ਇਹਨਾਂ ਦੀਆਂ ਹਰਕਤਾਂ। ਹੁਣ 5 ਪਿਆਰਿਆਂ ਦੇ ਉੱਪਰ ਦੀ ਕਹਾਉਂਦਾ ਹੈ, ਆਖੇ 5 ਪਿਆਰਿਆਂ ਨੇ ਤਾਂ ਬਹੁਤ ਢਾਹ ਲਾਤੀ, ਤੇ ਵਰਡਿੰਗ ਦੇਖੀ ਹੈ ਕੀ ਦਿੱਤੀ ਆ, ਕਹਿੰਦਾ 5 ਪਿਆਰੇ ਤਾਂ ਹਰੇਕ ਗੁਰਦੁਆਰੇ 'ਚ ਹੀ ਹੁੰਦੇ ਨੇ, ਉਹ ਬੇਸ਼ਰਮ, ਤੈਨੂੰ ਐ ਨਹੀਂ ਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਹਰੇਕ ਗੁਰਦੁਆਰੇ 'ਚ ਹੈ। ਅੱਛਾ, ਜਿਹੜੀ ਚੀਜ਼ ਹਰ ਥਾਂ 'ਤੇ ਆ ਉਹ ਫਿਰ ਐਂ ਹੁੰਦੀ ਹੈ? ਕਹਿੰਦਾ 5 ਪਿਆਰ ਤਾਂ ਹਰੇਕ ਗੁਰਦੁਆਰੇ 'ਚ ਨਹੀਂ, ਆਇਆ ਥੋੜ੍ਹਾ ਚੱਲੂ ਵੀ ਸਾਡੀ ਓ ਚੱਲੂ। ਅੱਛਾ, ਤੂੰ ਹੁਣ, ਤੈਨੂੰ ਕਿਤੇ ਗੁਰੂ ਨਾ ਮੰਨ ਲਈਏ ਅਸੀਂ, ਤੇਰਾ ਬੂਥ ਕੁੱਟ ਦੇਣਗੇ ਸਿੱਖ, ਤੂੰ ਟਿਕ ਜਾ, ਗੁਰੂ ਨਾ ਮੰਨ ਲਈਏ ਤੈਨੂੰ। ਹਰਕਤਾਂ ਨੇ ਹਰਕਤਾਂ ਇਹਨਾਂ ਦੀਆਂ ਮਾੜੀਆਂ, ਇਹ ਕਰਤੂਤਾਂ। ਗੁਰੂ ਨਾ, ਮੱਕੜ ਸਾਡਾ ਗੁਰੂ ਹੈ ਜੀ, ਮਾਰ ਮਾਰ ਕੇ ਚਮਚੀਆਂ, ਲੈ ਲਿਫਾਫੇ 'ਚੋਂ ਨਿਕਲਿਆ ਮੱਕੜ ਵਿਚਾਰਾ, ਹੁਣ 5 ਪਿਆਰਿਆਂ ਤੂੰ ਵੀ ਉੱਪਰ ਦੀ ਬਣਿਆ ਬੈਠਾ, ਕਮਾਲ ਹੋ ਗਈ। 5 ਪਿਆਰਿਆਂ ਨੇ, ਸਿਧਾਂਤਕ ਗੱਲ ਇਹ ਹੈ ਕਿ ਜਿੰਨਾ ਚਿਰ ਅੰਮ੍ਰਿਤ ਸੰਚਾਰ ਦੀ ਸੇਵਾ, ਇਹ ਕਹਿੰਦੇ ਸਾਡੇ ਮੁਲਾਜ਼ਮ ਨੇ 5 ਪਿਆਰੇ। ਮੱਕੜ ਐਂਡ ਪਾਰਟੀ ਇਹ ਦੁਸ਼ਟ ਟੋਲੇ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ 5 ਪਿਆਰੇ ਕਿਸੇ ਦੇ ਮੁਲਾਜ਼ਮ ਨਹੀਂ, ਪਰਸਨਲ ਉਹ ਬੰਦੇ ਮੁਲਾਜ਼ਮ ਹੋ ਸਕਦੇ ਨੇ ਕਿਸੇ ਸੰਸਥਾ ਦੇ। 5 ਪਿਆਰੇ ਉਦੋਂ ਨੇ ਜਦੋਂ ਅੰਮ੍ਰਿਤ ਸੰਚਾਰ ਦੀ ਸੇਵਾ ਹੁੰਦੀ, ਅਰਦਾਸ ਕਰਕੇ ਸ਼ੁਰੂ ਕਰਦੇ ਨੇ ਸੇਵਾ, ਫਿਰ ਸਮਾਪਤੀ ਹੁੰਦੀ ਹੈ, ਪੰਜ ਪਿਆਰੇ ਕਿਸੇ ਦੇ ਮੁਲਾਜ਼ਮ ਨਹੀਂ ਹਨ, ਇਹ ਭੁਲੇਖਾ ਕੱਢ ਦੇਣ ਇਹ ਦੁਸ਼ਟ ਲੋਕ ਜਿਹੜੇ ਪੰਜ ਪਿਆਰਿਆਂ ਨੂੰ ਮੁਲਾਜ਼ਮ ਸਮਝਦੇ ਨੇ। ਪੰਜ ਪਿਆਰੇ ਉਹ ਆਉਂਦਾ ਜਿਹਦੇ ਅੱਗੇ ਕਲਗੀਧਰ ਪਿਤਾ ਨੇ ਹੱਥ ਜੋੜ ਕੇ ਸਿਰ ਝੁਕਾਇਆ ਸੀ, ਇਹ ਮੁਲਾਜ਼ਮ ਦੱਸਦਾ ਆਪਣੇ ਆਪ ਨੂੰ? ਇਹਦੇ ਤੇ ਹੋਊਗੀ ਕਾਰਵਾਈ ਕੋਈ? ਇਹ ਗੁਰੂ ਤੋਂ ਵੀ ਉੱਪਰ ਦੀ ਬਣਿਆ ਬੈਠਾ ਇਹ, ਪਤਾ ਨਹੀਂ ਕਿੱਥੋਂ ਦੇ ਇਹ ਆਏ ਨੇ ਪੰਥ ਨੂੰ ਜੋਕਾਂ ਚਿੰਬੜੀਆਂ ਕਿਸੇ ਥਾਂ ਦੀਆਂ। ਪੰਜ ਪਿਆਰੇ ਆਖੇ ਸਾਡੇ ਮੁਲਾਜ਼ਮ ਨੇ, ਪੰਜ ਪਿਆਰੇ ਮੁਲਾਜ਼ਮ ਨੇ, ਸਮਾਂ ਆਊਗਾ ਸੰਗਤ ਨੂੰ ਮੈਂ ਬੇਨਤੀ ਕਰਦਾ ਉਦੋਂ ਇਹਨਾਂ ਨੂੰ ਸਬਕ ਸਿਖਾਇਓ ਵੀ ਪੰਜ ਪਿਆਰੇ ਮੁਲਾਜ਼ਮ ਆਉਂਦੇ ਆ ਕਿ ਕੀ ਆਉਂਦੇ ਆ। ਆਖਿਰ ਢਾਹ ਲਾਤੀ, ਮੱਕੜ ਕਹਿੰਦਾ ਪੰਜ ਪਿਆਰੇ ਨੇ ਢਾਹ ਲਾਤੀ, ਆ ਮੈਂ ਦੱਸਦਾ ਜੀ ਢਾਹ ਕਿਹਨੇ ਲਾਈ ਹੈ। ਨਹੀਂ ਮੈਂ ਦੱਸਦਾ ਢਾ ਢਾ ਕੀ ਨੇ, ਇਹਨਾਂ ਦੀਆਂ ਚਮਚੇ ਕੜਛੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਸੁਣ ਲੈ ਧਿਆਨ ਨਾਲ, ਤੇ ਆ ਸੀ ਆਈ ਡੀ ਵਾਲੇ ਵੀਰ ਜਿਹੜੇ ਬੈਠੇ ਆ ਉੱਪਰ ਤੱਕ ਸੁਨੇਹਾ ਦੇ ਦੇਣ, ਮੀਡੀਆ ਵਾਲੇ ਆਏ ਆ ਉਹ ਵੀ ਆਹ ਨੋਟ ਕਰਕੇ ਲੈ ਜਾਣ ਮੇਰੇ ਤੋਂ ਸਾਰਾ ਕੁਛ। ਮੈਂ ਦੱਸਦਾ ਢਾ ਕੀ ਨੇ, ਮੱਕੜ ਕਹਿੰਦਾ ਪੰਜ ਪਿਆਰਿਆਂ ਨੇ ਢਾ ਲਾਤੀ, ਮੈਂ ਦੱਸਦਾ ਢਾ ਕੀ ਨੇ ਲਾਈ ਹੈ। ਆ ਮੇਰੇ ਹੱਥ ਦੇ ਵਿੱਚ ਕਾਗਜ਼ ਨੇ ਕੁਝ, ਇਹਨਾਂ ਦਾ ਚਿੱਠਾ ਹੈ, ਇੱਕ ਲੈਟਰ ਹੈ, ਸਭ ਤੋਂ ਪਹਿਲਾਂ ਸੁਣ ਲਓ ਇਹਦੇ 'ਚ ਕੀ ਲਿਖਿਆ ਹੋਇਆ। ਸੇਵਾ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸੰਬੰਧੀ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਸੰਗਤ ਦੀ ਮੰਗ ਅਨੁਸਾਰ ਵਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੋਥੀਆਂ ਦੀ ਸੰਭਾਲ ਕਰਨੀ ਚਾਹੁੰਦੇ ਹਾਂ। ਸਾਡੀ ਸੰਗਤ ਇਹ ਸੇਵਾ ਕਰਨਾ ਚਾਹੁੰਦੀ ਹੈ, ਇਸ ਸੰਬੰਧੀ ਪ੍ਰਵਾਨਗੀ ਦਿੱਤੀ ਜਾਵੇ। ਅਸੀਂ ਸਾਰੇ ਹੀ ਅੰਮ੍ਰਿਤਧਾਰੀ ਗੁਰਸਿੱਖ ਹਾਂ, ਸਾਨੂੰ ਵਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਜੀ, ਅਸੀਂ ਆਪ ਜੀ ਦੇ ਅਤ ਧੰਨਵਾਦੀ ਹੋਵਾਂਗੇ। ਮਿਤੀ ਇੰਨੀ ਗੱਲ ਹੀ ਲਿਖੀ ਹੋਈ ਹੈ ਬਸ। ਹੁਣ ਇਹ ਸੇਵਾ ਸੰਭਾਲ ਦੀ ਮੰਗ ਕਰ ਕੌਣ ਰਿਹਾ, ਕਿਹੜੀ ਸੁਸਾਇਟੀ ਹੈ, ਕੋਈ ਨਾਉ ਨਹੀਂ, ਕਿਹੜੇ ਬੰਦੇ ਨੇ ਕੀਤੀ ਹੈ ਮੰਗ, ਕੋਈ ਕਿਸੇ ਦਾ ਜ਼ਿਕਰ ਨਹੀਂ, ਔਰ ਨਾ ਕੋਈ ਡੇਟ ਹੈ, ਖਾਲੀ ਲੈਟਰ ਹੈ ਨਾ। ਇਹਦੇ ਉੱਤੇ ਲਿਖਿਆ ਹੈ, ਵਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੋਇੰਦਵਾਲ ਸਾਹਿਬ ਪਹੁੰਚਾਉਣ ਵਾਸਤੇ ਆਗਿਆ ਹੈ, ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ। ਆ ਦੇਖੋ ਲੱਗ ਗਿਆ ਪਤਾ ਇਹਨਾਂ ਦੀ ਕਰਤੂਤ, ਇਹ ਕੋਈ ਕਿਸੇ ਨੇ ਦਿੱਤਾ ਨਹੀਂ ਵੀ ਕਿਹੜਾ ਸੇਵਾ ਸੰਭਾਲ ਕਰਨੀ ਚਾਹੁੰਦਾ, ਖਾਲੀ ਲੈਟਰ ਤੇ ਮਾਰ ਕੇ ਘੁੱਗੀ, ਆ ਗਿੱਦੜ ਚਿੱਠੀ ਬਣਾ ਕੇ ਦੇਤੀ ਉਹਨਾਂ ਨੂੰ। ਇਸ ਗਿੱਦੜ ਚਿੱਠੀ ਦੀ ਬਦੌਲਤ ਕੀ ਹੋਇਆ ਜੀ ਪਤਾ? ਬਹੁਤ ਦੁੱਖ ਨਾਲ ਦੱਸਦਾ, ਪੰਜ ਬੰਦੇ ਜਿਨ੍ਹਾਂ ਨੇ ਸਰੀਰਕ ਤੌਰ ਤੇ ਦੇਖਣ ਨੂੰ ਸਿੱਖ ਲੱਗਦੇ ਸੀ, ਸਿੱਖ ਪਹਿਰਾਵਾ ਪਾਇਆ, ਇੱਕ ਬੀਬੀ, ਦੋ ਗੱਡੀਆਂ ਉਹਨਾਂ ਨੇ ਹਰੀ ਬੱਤੀ ਵਾਲੀਆਂ ਲਈਆਂ, ਗੱਡੀਆਂ 'ਚ ਘੁੰਮਦੇ ਫਿਰੀ ਗਏ, ਬਾਕੀ ਤਾਂ ਮੈਨੂੰ ਪਤਾ ਨਹੀਂ, ਜਿੰਨਾ ਮੇਰੇ ਹੱਥ 'ਚ ਹੈ ਮੈਂ ਉਨੀ ਗੱਲ ਬੋਲ ਰਿਹਾ, ਮੈਂ ਵਧਾ ਚੜਾ ਕੇ ਨਹੀਂ ਕਹਿੰਦਾ। ਆ ਇਹਨਾਂ ਦੀ ਗਿੱਦੜ ਚਿੱਠੀ ਦਿਖਾ ਕੇ ਇਕੱਲੇ ਮਲੇਰਕੋਟਲੇ ਇਲਾਕੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 35 ਸਰੂਪ ਚੁੱਕ ਕੇ ਲੈ ਗਏ ਔਰ 250 ਪੋਥੀਆਂ, 250 ਪੋਥੀਆਂ, 35 ਸਰੂਪ ਚੁੱਕ ਕੇ ਲੈ ਗਏ। ਟੀਮਾਂ ਭੇਜੀਆਂ ਇਹਨਾਂ ਨੇ ਆਪਦੀਆਂ ਜਾਂਚ ਪੜਤਾਲ, ਤੇ ਮੈਂ ਸਵਾਲ ਪੁੱਛਦਾ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿ ਉਹ ਜਾਂਚ ਪੜਤਾਲ ਦਾ ਕੀ ਬਣਿਆ, FIR ਹੋਈ ਹੈ ਉਸ FIR ਦਾ ਕੀ ਬਣਿਆ, ਇਹ ਜਵਾਬ ਦੇਵੇ, ਗੁਰਬਚਨ ਸਿੰਘ ਵੀ ਜਵਾਬ ਦੇਵੇ ਔਰ ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਅਵਤਾਰ ਸਿੰਘ ਮੱਕੜ ਜਵਾਬ ਦੇਵੇ, ਜਿਹੜਾ ਪੰਜ ਪਿਆਰਿਆਂ ਨੂੰ ਕਹਿੰਦਾ ਢਾਹ ਲਾਤੀ। ਮੈਂ ਪੁੱਛਦਾ ਵੀ ਤੂੰ ਢਾਹ ਨਹੀਂ ਲਾਈ ਹੋਇਆ ਅੱਜ ਤੱਕ? ਉਮਰ ਦੇ ਹਿਸਾਬ ਨਾਲ ਮੇਰੇ ਬਾਬਿਆਂ ਦਾਦਿਆਂ ਸਮਾਨ ਹੈ, ਸਤਿਕਾਰਯੋਗ ਹੈ, ਮੇਰਾ ਵੀ ਜੀ ਕਰਦਾ ਮੈਂ ਮੱਕੜ ਸਾਹਿਬ ਕਹਾਂ, ਪਰ ਕਰਤੂਤਾਂ ਇੰਨੀਆਂ ਭੈੜੀਆਂ, ਸਾਹਿਬ ਲਾਉਣ ਨੂੰ ਜੀ ਨਹੀਂ ਕਰਦਾ ਇਹਦੇ ਨਾਂ ਨਾਲ। ਆ ਢਾਹ ਮੱਕੜ ਨੂੰ ਪੁੱਛਦਾ, ਢਾਹ ਗੁਰਬਚਨ ਸਿੰਘ ਨੇ ਲਾਈ ਹੈ, ਢਾਹ ਤੂੰ ਲਾਈ ਹੈ, ਜਾਂ ਢਾਹ ਪੰਜ ਪਿਆਰਿਆਂ ਨੇ ਲਾਈ ਹੈ ਜਿਹੜੇ ਹੁਣ ਤੱਕ, ਬਾਅਦ ਦਾ ਮੈਨੂੰ ਨਹੀਂ ਪਤਾ, ਕੱਲ੍ਹ ਨੂੰ ਕੋਈ ਗਲਤੀ ਕਰ ਦੇਵੇ ਕੋਈ, ਅੱਜ ਤੱਕ ਦੇ ਜਿਹੜੇ ਫੈਸਲੇ ਉਹਨਾਂ ਨੇ ਪੂਰੇ ਪੰਥ ਨੂੰ ਸਮਰਪਿਤ ਹੋ ਕੇ ਲਏ ਆ, ਔਰ ਅਸੀਂ ਸਮੁੱਚੀ ਸਿੱਖ ਕੌਮ, ਜਾਗਦੇ ਸਿਰਾਂ ਵਾਲੇ ਸਿੱਖ ਉਹਨਾਂ ਦੇ ਹੁਣ ਤੱਕ ਦੇ ਲਏ ਹੋਏ ਸਾਰੇ ਫੈਸਲਿਆਂ ਦੇ ਬਿਲਕੁਲ ਸਹਿਮਤਾਂ ਨਾਲ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਉਹਨਾਂ ਗੁਰੂ ਦੇ ਪਿਆਰੇ ਸਿੱਖਾਂ ਨੂੰ ਤੂੰ ਬਲ ਬਖਸ਼ੀ, ਇਸੇ ਤਰ੍ਹਾਂ ਉਹ ਦ੍ਰਿੜਤਾ ਨਾਲ ਕੌਮ ਦੀ ਗੱਲ ਕਰਦੇ ਰਹਿਣ। ਹੁਣ ਤੱਕ ਦੇ ਫੈਸਲੇ ਬੜੇ ਸੋਹਣੇ ਲਏ ਸਾਰੇ ਉਹਨਾਂ ਨੇ। ਆ ਇਹਨਾਂ ਦੀਆਂ ਕਰਤੂਤਾਂ ਜੀ, ਲੱਗ ਗਿਆ ਪਤਾ ਹੁਣ। ਇੱਕ ਹਫ਼ਤਾ ਹੋ ਗਿਆ ਪੂਰਾ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਘੁੰਮਦੀ ਨੂੰ ਮੇਰੀ, ਆ ਸਾਰੀ ਮੈਂ ਬੋਲ ਕੇ ਪਾਈ ਆ। ਇੱਕ ਹਫ਼ਤਾ ਹੋ ਗਿਆ, ਕੋਈ ਕਿਸੇ ਪਾਸਿਓਂ ਜਵਾਬ ਨਹੀਂ। ਇਹਨਾਂ ਨੂੰ ਇਹ ਚੱਲ ਬੋਲ ਕੇ ਹਟ ਜੂ, ਕਿਹੜਾ ਪੁੱਛਦਾ ਜਵਾਬ ਦੇਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪੰਗਤੀ ਦੀ ਵੀ ਬੇਅਦਬੀ ਕਿਉਂ ਹੋਵੇ? ਇੱਥੇ 35 ਸਰੂਪ ਚੱਕ ਕੇ ਲੈ ਗਏ, ਗੱਲ ਕਰਨ ਇਹ ਗੱਲ ਤੁਰੇ ਫਿਰਦੇ ਆ ਇਹ ਬਣੇ ਲੀਡਰ ਪੰਥ ਦੇ ਠੇਕੇਦਾਰ। ਇਹ ਯੋਕਾਂ ਕਿਸੇ ਥਾਂ ਦੀਆਂ, ਕਿੱਥੋਂ ਚਿੰਬੜੀਆਂ ਇੱਥੇ ਆ ਕੇ ਪੰਥ ਨੂੰ। ਤੇ ਤੁਹਾਨੂੰ ਬੇਨਤੀ ਕਰਦਾ ਸਾਰੀ ਸੰਗਤ ਨੂੰ ਹੱਥ ਬੰਨ ਕੇ, ਕੋਈ ਆਵੇ ਨਾ ਇਹਨਾਂ ਦੀਆਂ ਗਿੱਦੜ ਚਿੱਠੀਆਂ ਲੈ ਕੇ, ਅਸੀਂ ਮਹਾਰਾਜ ਸੰਭਾਲਣਾ ਜੀ, ਸੇਵਾ ਕਰਨੀ ਹੈ, ਕਿ ਡੰਡੀ ਪਾਓ ਇੱਥੋਂ, ਲੋੜ ਨਹੀਂ ਤੁਹਾਡੀ, ਓਏ ਦਫਾ ਹੋਵੋ। ਹਾਂ ਬਈ ਪਿੰਡ ਦੇ ਵਿੱਚ ਆਪਾਂ ਨਹੀਂ ਸੰਭਾਲ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਸਾਰਾ ਪਿੰਡ ਹੁੰਦਾ, ਗੁਰੂ ਘਰ ਹੈ, ਕਮੇਟੀ ਹੈ, ਗ੍ਰੰਥੀ ਸਿੰਘ ਹੈ, ਇਹ ਸੰਭਾਲ ਕਰਨਗੇ? ਇਹ ਪਤਾ ਨਹੀਂ ਕੀ ਕਰਦੇ ਹੈ। ਗੋਇੰਦਵਾਲ ਸਾਹਿਬ ਪਹੁੰਚੇ ਨੇ ਸਰੂਪ ਹੁਣੇ ਨੂੰ, ਪੁੱਛੇ ਆ ਸੈਨ ਇਹਦੇ ਜਾਲੀ ਨੇ ਕੀ ਨੇ, ਦੱਸੇ ਤਾਂ ਸਹੀ, ਮੂੰਹੋਂ ਤਾਂ ਫੁੱਟੇ ਕੁਛ ਮਾੜਾ ਮੋਟਾ। ਇਹ ਬਣੇ ਇਹ ਪੰਥ ਚੋਂ ਕੱਢ ਦਾਂਗੇ, ਐਂ ਕਰ ਦਾਂਗੇ, ਵਾਹ ਕਰ ਦਾਂਗੇ, ਲੈ ਦੇਖ ਲੈ ਪੰਥ ਦੇ ਲੰਬੜਦਾਰ ਬਣੇ ਫਿਰਦੇ ਨੇ। ਮੱਕੜ ਦੱਸੂਗਾ ਮਰਿਆਦਾ ਨੂੰ ਢਾਹ ਲਾਤੀ, ਅਖੇ ਸੰਸਥਾ ਨੂੰ ਢਾਹ ਲਾਤੀ ਜਿੱਥੋਂ ਤਨਖਾਹ ਲੈਂਦੇ ਸੀ, ਜਿੱਥੇ ਡਿਊਟੀ ਕਰਦੇ ਸੀ, ਤੇ ਤੂੰ ਗੁਰੂ ਕੀ ਗੋਲਕ ਚੋਂ 99 ਲੱਖ ਤਾਂ ਉੱਧਰ ਫੂਕਤਾ ਵਾਧੂ ਦਾ, ਤੇ ਗੱਡੀ ਦੇ ਬਿੱਲ ਤੂੰ ਜਾਲੀ ਬਣਾਉਣੇ। ਆ ਇੱਕ ਜਿਹੜਾ ਟੈਸਟ ਕਹਿੰਦੇ ਸੀ ਨਾ, ਲਾਈ ਡਿਟੈਕਟਿਵ ਟੈਸਟ ਕਹਿੰਦੇ ਸੀ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਵੀ ਕਰਵਾ ਦਿਓ, ਤੁਹਾਡਾ ਝੂਠ ਫੜਿਆ ਜਾਊਗਾ ਗੱਲਾਂ, ਉਹ ਤਾਂ ਸਾਰਾ ਪਰਦਾ ਫਾਸ ਹੋ ਗਿਆ, ਹੁਣ ਸੱਚ ਪਤਾ ਲੱਗ ਗਿਆ। ਤੇ ਮੈਂ ਕਹਿੰਦਾ ਵੀ ਲਾਈਵ ਡਿਟੈਕਟਿਵ ਟੈਸਟ ਮੱਕੜ ਤੇ ਗੁਰਬਚਨ ਸਿੰਘ ਦਾ ਕਰਾਇਓ ਮਾੜਾ ਜਿਹਾ, ਮਸ਼ੀਨਾਂ 'ਚ ਪਾਇਓ, ਦੋਵਾਂ ਨੂੰ ਮਸ਼ੀਨਾਂ ਪੜਾਕਾ ਮਾਰ ਜਾਣਗੀਆਂ। ਐਡਾ ਝੂਠ ਤਪਨ ਬੰਦੇ ਨੇ ਇਹ, ਇਹਨਾਂ ਨੂੰ ਦੋਵਾਂ ਨੂੰ ਮਸ਼ੀਨਾਂ 'ਚ ਕਰੋ ਫਿੱਟ, ਤੀਜੇ ਨੂੰ ਵਿੱਚ ਜੇ ਉਹਨੂੰ ਕਰ ਲਓ ਜਿਹੜਾ ਜ਼ਿਆਦਾ ਤਿੰਗੜਦਾ ਸਟੇਜਾਂ 'ਤੇ, ਤੁਹਾਨੂੰ ਪਤਾ ਹੀ ਹੈ 99 ਨਾਲੇ ਦਾਲੇ 'ਚ ਖੜਾ ਕੇ, ਜੇ ਉਹਨੂੰ ਵਿੱਚ ਫਿੱਟ ਕਰ ਲਿਆ ਫਿਰ ਤਾਂ ਬਈ 10-10 ਕਿਲੋਮੀਟਰ ਪਰਾਂ ਹੀ ਖਾਲੀ ਕਰਾ ਲਿਓ, ਕਿਉਂਕਿ ਫਿਰ ਵੱਡਾ ਹੋਊਗਾ ਪੜਾਕਾ, ਧਮਾਕਾ ਹੀ ਹੋਊ, ਫਿਰ ਤਾਂ ਆਲੇ ਦੁਆਲੇ ਧੂੰਆਂ ਧਵਾਰ ਖਿੰਡੂ ਵਾਲਾ। ਉਹ ਕਜਾਦੇ ਵੀ ਤਿੰਗੜਦਾ ਇਹਨਾਂ 'ਚੋਂ, ਬਹੁਤ ਮੈਂ ਕਰਦਾ, ਐਂ ਕਰ ਦੂੰ ਐਂ ਕਰ ਦੂੰ, ਬਹੁਤ ਕੁਛ ਕਰਦਾ ਉਹ। ਇਸ ਕਰਕੇ ਰੱਬ ਇਹਨਾਂ ਦੇ ਯਾਦ ਨਹੀਂ ਹੈ। ਇਹ ਤਾਂ ਇਹਨਾਂ ਦੀਆਂ ਕਰਤੂਤਾਂ ਨੂੰ ਦੇਖ ਕੇ ਨਾ ਇੱਕ ਉਹ ਕਵੀ ਦੀਆਂ ਲਾਈਨਾਂ ਮੈਨੂੰ ਯਾਦ ਆ ਜਾਂਦੀਆਂ, ਉਹ ਮੈਂ ਪੜ੍ਹ ਦਿੰਦਾ ਹੁਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਬੋਧਨ ਕਰਕੇ ਉਹ ਲਿਖਦਾ, ਅਣਖ ਦਾ ਅਸਲੀ ਨਸ਼ਾ ਬੁੱਕੀ ਪਲਾਵਣ ਵਾਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ, ਅਣਖ ਦਾ ਅਸਲੀ ਨਸ਼ਾ ਬੁੱਕੀ ਪਲਾਵਣ ਵਾਲਿਆ, ਚੜੀਆਂ ਨੇ ਅੱਜ ਤੇਰੀ ਕੌਮ ਨੂੰ ਨਸ਼ਿਆਂ ਦੀਆਂ ਖੁਮਾਰੀਆਂ। ਬਹੁਤ ਚਿੰਤਾ ਕਰਦੇ ਆ ਨਾ, ਨਸ਼ਾ ਆ ਗਿਆ ਪੰਜਾਬ ਵਿੱਚ। ਬਜ਼ੁਰਗੋ ਸੱਚੀ ਗੱਲ ਦੱਸੋ ਭਲਾ, ਸਮਾਂ ਹੈ ਨਹੀਂ ਬਹੁਤਾ, ਤੁਸੀਂ ਬਜ਼ੁਰਗ ਜਿਹੜੇ ਬੈਠੇ ਹੋ ਇਮਾਨਦਾਰੀ ਨਾਲ ਦੱਸੋ, ਆਪਣੀ ਜਵਾਨੀ ਦੇ ਵਿੱਚ ਕਦੇ ਸਮੈਕ ਦਾ ਨਾਂ ਸੁਣਿਆ ਸੀ ਤੁਸੀਂ? ਫਿਰ ਹੁਣ ਸਮੈਕ ਦਾ ਮੀਂਹ ਪੈ ਗਿਆ ਪੰਜਾਬ 'ਚ ਜਾਂ ਤੁਸੀਂ ਪੈਦਾ ਕਰ ਲਈ ਬਈ? ਆ ਤੁਹਾਡਾ ਪਿੰਡ ਹੈ ਸੀਰ ਵਾਲੀ, ਨੇੜੇ ਸ਼ਹਿਰ ਫਰੀਦਕੋਟ ਹੀ ਪੈ ਗਿਆ, ਮੁਕਤਸਰ। ਮੁਕਤਸਰ ਕਿੰਨਾ ਜੀ? 20 ਹੈ, ਗੱਲ ਨੂੰ ਸਮਝਿਓ। ਮੁਕਤਸਰ ਸਾਹਿਬ 20 ਕਿਲੋਮੀਟਰ ਹੈ, 22 ਹੋਊਗਾ, ਗੱਲ ਸਮਝੋ। ਇਲੈਕਸ਼ਨ ਦੇ ਟਾਈਮ ਆਪਣਾ ਜਾਇਜ਼ 2 ਲੱਖ ਰੁਪਈਆ ਸੀਰ ਵਾਲੀ ਤੋਂ ਮੁਕਤਸਰ ਤੱਕ ਲਿਜਾ ਕੇ ਦਿਖਾਇਓ। ਥਾਂ ਥਾਂ 'ਤੇ ਨਾਕੇ ਘੇਰ ਲੈਂਦੇ, ਤੈਨੂੰ ਪਤਾ ਨਹੀਂ ਚੋਣ ਜਾਬਤਾ ਲੱਗਿਆ, ਘੇਰਦੇ ਉਹਨੂੰ ਆ ਜਿਹਨੇ ਵੰਡਣੇ ਨਹੀਂ, ਜਿਹਨੇ ਵੰਡਣੇ ਉਹ ਤਾਂ ਸਾਰਾ ਚੱਲਦਾ ਹੀ, ਤੁਹਾਨੂੰ ਪਤਾ ਹੀ ਹੈ। ਅਤੇ ਇਸ ਕਰਕੇ ਘੇਰ ਲੈਂਦੇ ਆ। ਮੈਂ ਤਾਂ ਇਹ ਪੁੱਛਦਾ, ਜੇ ਤੁਸੀਂ ਸੀਰ ਵਾਲੀ ਤੋਂ ਸ਼੍ਰੀ ਮੁਕਤਸਰ ਸਾਹਿਬ 20 ਕਿਲੋਮੀਟਰ ਆਪਣਾ ਜਾਇਜ਼ 2 ਲੱਖ ਰੁਪਈਆ ਵੀ ਨਹੀਂ ਲਿਜਾ ਸਕਦੇ ਇਲੈਕਸ਼ਨ ਦੇ ਟਾਈਮ 'ਚ, ਤਾਂ ਸਮੈਕ ਇੰਨੇ ਨਾਕੇ ਪਾਰ ਕਰਕੇ ਤੁਹਾਡੇ ਘਰਾਂ ਤੱਕ ਕਿਹਨੇ ਪਹੁੰਚਾਈ ਹੈ? ਸਮਝੋਗੇ ਅਜੇ ਨਹੀਂ। ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਤੱਕ ਰੋਡ ਦਾ ਕੀ ਨਾਂ ਹੈ ਭਲਾ? ਗੁਰੂ ਗੋਬਿੰਦ ਸਿੰਘ ਮਾਰਗ। ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਧਰਮ ਦੀ ਪੋਥੀ ਮਿਲੇ ਭਾਵੇਂ ਨਾ ਮਿਲੇ, ਪਰ ਬੋਤਲ ਹਰ ਮੋੜ 'ਤੇ ਮਿਲਦੀ ਹੈ, ਪੂਰਾ 2000 ਠੇਕਾ। ਇਹ ਤਾਂ ਇੱਕ ਤੋਂ ਅੰਕੜੇ ਦਿੰਦਾ ਬਸ, ਪਤਾ ਲੱਗ ਜੂ। ਆਹ ਪਿੱਛੇ ਜੇ ਤਾਂ ਇਹਨਾਂ ਦੇ ਇੱਕ ਮੰਤਰੀ ਨੇ ਚਾਂਦੀ ਚਾੜਤਾ, ਉਹ ਤਾਂ ਕਹਿੰਦਾ ਸ਼ਰਾਬ ਨਸ਼ਾ ਹੀ ਨਹੀਂ। ਲੈ ਅਜੇ ਅਜੇ ਸ਼ਰਮ ਮਾੜੀ ਮੋਟੀ ਵੀ ਨਹੀਂ ਕਰਦੇ, ਸ਼ਰਾਬ ਨਸ਼ਾ ਹੀ ਨਹੀਂ। ਲੈ ਮੈਂ ਕਹਿੰਦਾ ਇਹਨਾਂ ਦੇ ਵਾਹ ਚੱਲੇ, ਆ ਬੋਰਡ ਨਹੀਂ ਲੱਗੇ ਹੋਏ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਸ਼ਰਾਬ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ। ਇਹ ਤਾਂ ਲਿਖੇ ਹੋਣਗੇ ਹੁਣ ਵੀ ਸ਼ਰਾਬ ਪੀ ਕੇ ਗੱਡੀ ਚਲਾਉਣਾ ਕੋਈ ਜ਼ੁਲਮ ਨਹੀਂ। ਹਾਂ ਫਿਰ ਇਹੀ ਹੋ ਗਿਆ ਜਾਂ ਸ਼ਰਾਬ ਨਸ਼ਾ ਤਾਂ ਹੈ ਨਹੀਂ, ਨਸ਼ਾ ਨਹੀਂ ਔਰ ਜੂਸ ਹੈ ਇਹ ਬਹੁਤ ਤਕੜਾ। ਲੋਕਾਂ ਦਾ ਕਸੂਰ ਨਹੀਂ, ਦੇਖੋ ਉਹ ਬੈਠੇ ਨੇ ਕੀ ਬਣੇ ਸਾਡੇ ਪੰਜਾਬ ਦੀ ਬਾਂਗਡੋਰ ਕਿਹਨਾਂ ਕੋਲ ਹੈ, ਜਿਹਨਾਂ ਨੂੰ ਇਹ ਨਹੀਂ ਪਤਾ। ਬੋਤਲ ਤੇ ਤੁਸੀਂ ਪੜ੍ਹਦੇ ਹੋ ਲਿਖਿਆ, ਕੀ ਪੜ੍ਹਦੇ ਹੋ ਜੀ, ਪੀਣੀ ਸਿਹਤ ਲਈ, ਪੜ੍ਹਦੇ ਹੋ ਇਹਦਾ ਮਤਲਬ ਤੁਸੀਂ ਵੀ। ਚਲੋ ਬਈ ਬਚਾ ਰੱਖਣਾ ਉਹ ਤਾਂ ਉੱਪਰ ਤਾਂ ਕੰਮ ਦੂਜੇ ਲੋਟ ਹੈ, ਲਿਖਿਆ ਹੁੰਦਾ ਨਾ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੇ ਇਹ ਫਿਰ ਕੀ ਲਿਖਿਆ ਹੋਣਗੇ ਹੁਣ ਭਲਾ, ਪੀਣੀ ਸਿਹਤ ਲਈ ਲਾਭਦਾਇਕ ਹੈ ਜਾਂ ਨਸ਼ੇ ਹੀ ਨਹੀਂ, ਫਿਰ ਲਾਭਦਾਇਕ ਹੀ ਲਿਖਿਆ ਹੋਣਗੇ। ਉਹ ਮੈਂ ਕਹਿੰਦਾ ਇਹਨਾਂ ਨੂੰ ਆਹ ਸੀ ਏ ਡੀ ਵਾਲੇ ਮੇਰੇ ਵੀਰ ਉੱਪਰ ਆਹ ਵੀ ਸੁਨੇਹਾ ਦੇ ਦਿਓ, ਵੀਰ ਬਣ ਕੇ ਯਾਰ ਉਹਨਾਂ ਨੂੰ ਉੱਪਰ ਆਹ ਸੁਨੇਹਾ ਦੇ ਦਿਓ, ਜ਼ਰੂਰ ਵਿੱਚ ਹੀ ਬੈਠੇ ਹੋਣੇ, ਕੋਈ ਗੱਲ ਨਹੀਂ ਆਪਣੇ ਭਰਾ ਹੈ, ਡਿਊਟੀ ਆ ਉਹਨਾਂ ਦੀ ਤਾਂ, ਪਰ ਆਹ ਰਿਪੋਰਟ ਬਣਾ ਕੇ ਦੇ ਦਿਓ ਕਿ ਐਂ ਦੱਸ ਕੇ ਗਿਆ ਉਹ ਵੀ ਸ਼ਰਾਬ ਨਸ਼ਾ ਦੱਸ ਦਿਓ। ਕਿ ਇੱਕ ਤੁਹਾਨੂੰ ਸੁਝਾਅ ਦਿੱਤਾ ਵੀ ਇਹਨੂੰ ਕਿਤੇ ਪਾਰਲੀਮੈਂਟ ਤੇ ਵਿਧਾਨ ਸਭਾ 'ਚ ਨਾ ਇੱਥੇ ਪੈਗ ਲਾ ਕੇ ਨਾ ਬੈਂਸਾਂ ਲੱਗ ਜਾਓ ਕਰਨ, ਕਿਤੇ ਕਹੋ ਨਸ਼ਾ ਨਹੀਂ ਇਹ। ਤੁਸੀਂ ਤਾਂ ਸੋਫੀਓ ਬਥੇਰੇ ਪਹਿਲੀ ਕੱਚੀ ਵਾਲੇ ਜਵਾਕਾਂ ਵਾਂਗੂ, ਪ੍ਰਾਇਮਰੀ ਵਾਲਿਆਂ ਵਾਂਗੂ ਉੱਥੇ ਬਹੁਤ ਲੜਦੇ ਹੋ, ਉੱਥੇ ਚੁਣ ਕੇ ਭੇਜੇ ਨੇ, ਉੱਥੇ ਐਂ ਲੜਦੇ ਨੇ ਜਿਵੇਂ ਜਵਾਕ ਲੜਦੇ ਹੁੰਦੇ ਆ ਪ੍ਰਾਇਮਰੀ ਸਕੂਲ ਵਾਲੇ। ਆ ਪਹਿਲਾਂ ਤੁਹਾਨੂੰ ਪਤਾ ਹੁਣ ਤਾਂ ਸਮਾਂ ਬਦਲ ਗਿਆ, ਬੱਚਿਆਂ ਦੇ ਹੱਥ 'ਚ ਫੱਟੀਆਂ ਹੁੰਦੀਆਂ ਸੀ, ਕਈ ਵਾਰੀ ਲੜ ਪੈਂਦੇ ਸੀ। ਮੈਂ ਕਹਿੰਦਾ ਜੇ ਇਹਨਾਂ ਦੇ ਹੱਥ 'ਚ ਉੱਥੇ ਪਾਰਲੀਮੈਂਟ 'ਚ ਫੱਟੀਆਂ ਹੋਣ, ਇਹ ਮਾਰ ਮਾਰ ਕੇ ਫੱਟੀਆਂ ਇੱਕ ਦੂਜੇ ਦਾ ਸਿਰ ਪਾੜ ਦੇਣ, ਜਿਹੜੇ ਲੱਛਣ ਨੇ ਇਹਨਾਂ ਦੇ। ਕਹਿ ਤੁਸੀਂ ਤਾਂ ਸੋਫੀਓ ਬਹੁਤ ਲੜਦੇ ਹੋ ਵੀਰ, ਤੁਸੀਂ ਹੋਰ ਨਾ ਪੈਗ ਲਾਉਣਾ ਸ਼ੁਰੂ ਕਰ ਲਓ, ਸ਼ਰਾਬ ਨਸ਼ੇ ਹੀ ਨਹੀਂ ਅਖੇ। ਲੈ ਸ਼ਰਮ ਦੇਖੋ ਲਈ ਹੋਈ ਹੈ ਕਸਰ। ਫਿਰ ਨੌਜਵਾਨਾਂ ਨੂੰ ਕਹਿੰਦੇ ਆ ਨੌਜਵਾਨ ਵਿਗੜ ਗਏ ਨਾ। ਆਪਾਂ ਲੋਕਤੰਤਰ ਸਰਕਾਰ ਦੀ ਪਰਿਭਾਸ਼ਾ ਪੜ੍ਹੀ ਹੈ, ਸਾਰੇ ਪੜ੍ਹ ਕੇ ਆਏ ਨਾ, ਕੀ ਹੈ ਭਲਾ? ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਹੋਈ ਸਰਕਾਰ ਕੀ ਹੈ? ਲੋਕਤੰਤਰ ਸਰਕਾਰ। ਤੇ ਹੁਣ ਜਿਹੜੇ ਲੱਛਣ ਹੋ ਰਹੇ ਨੇ, ਫਿਰ ਤਾਂ ਇਹੀ ਕਹਿਣਾ ਪਊ, ਸ਼ਰਾਬੀਆਂ ਦੀ, ਸ਼ਰਾਬੀਆਂ ਦੁਆਰਾ, ਸ਼ਰਾਬੀਆਂ ਲਈ ਚੁਣੀ ਹੋਈ ਸਰਕਾਰ ਲੱਗਦੀ ਹੈ। ਸ਼ਰਾਬੀਆਂ ਦੀ ਖੁਦ ਨਸ਼ਈ ਨੇ, ਸ਼ਰਾਬੀਆਂ ਦੁਆਰਾ ਬੋਤਲ ਦੇ ਦੇ ਕੇ ਤਾਂ ਵੋਟ ਲੈਂਦੇ ਨੇ, ਸ਼ਰਾਬੀਆਂ ਲਈ ਚੁਣੀ ਸ਼ਰਾਬੀਆਂ ਨੇ। ਹੁਣ ਤੁਹਾਨੂੰ ਇੱਥੇ ਇਹ ਜਿੰਮ ਦਾ ਸਮਾਨ ਕਿੱਥੋਂ ਲਿਆ ਕੇ ਦੇ ਦੇਣ? ਇਹ ਤਾਂ ਠੇਕੇ ਹੀ ਖੋਲਣਗੇ, ਸ਼ਰਾਬੀਆਂ ਦੁਆਰਾ, ਸ਼ਰਾਬੀਆਂ ਲਈ ਚੱਲ ਰਿਹਾ। ਚਲੋ ਗੁਰੂ ਸਮਤ ਬਖਸ਼ੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਬੋਧਨ ਕਰਕੇ ਉਹ ਲਿਖਦਾ, ਅਣਖ ਦਾ ਅਸਲੀ ਨਸ਼ਾ ਬੁੱਕੀ ਪਲਾਵਣ ਵਾਲਿਆ, ਚੜੀਆਂ ਨੇ ਅੱਜ ਤੇਰੀ ਕੌਮ ਨੂੰ ਨਸ਼ਿਆਂ ਦੀਆਂ ਖੁਮਾਰੀਆਂ, ਤੇਰੇ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਹੈ ਜਥੇਦਾਰੀਆਂ। ਕੀ ਇਹਨਾਂ ਸਿੱਖਾਂ ਦਾ ਚੇਲਾ ਸੈ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੀ ਅਣਖ ਨਹੀਂ, ਇੱਜ਼ਤ ਨਹੀਂ, ਜ਼ਮੀਰ ਨਹੀਂ, ਅੱਜ ਕਿਸੇ ਨਲੂਏ ਦੇ ਡੌਲੇ ਫੜਕਦੇ ਨਾ ਤੱਕੇ ਮੈਂ, ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀਂ। ਇਹਨਾਂ ਵਾਸਤੇ ਚਾਰ ਪੁੱਤ ਵਾਰੇ ਤੂੰ, ਸਤਿਗੁਰੂ ਸਮਤ ਬਖਸ਼ਣ। ਇਹ ਕੁਝ ਕੁ ਬੇਨਤੀਆਂ ਕਰੰਟ ਮਸਲਿਆਂ ਦੇ ਉੱਤੇ ਵੀ ਕਰ ਦਿੱਤੀਆਂ ਨੇ।
ਇਹ ਆਪਾਂ ਸੁਣੀ ਸੀ ਅੱਜ ਇਹਨਾਂ ਭਾਈ ਹਰਜਿੰਦਰ ਸਿੰਘ ਮਾਝੀ ਨੇ, ਜਿਹੜੇ ਤਕਰੀਬਨ 2-3 ਮਹੀਨੇ ਪਹਿਲਾਂ ਜਿਹੜੀ ਇਹ ਉਹਨਾਂ ਦੀ ਵੀਡੀਓ ਹੈ ਉਸ ਦੇ ਵਿੱਚ ਜਿਹੜੇ ਉਸ ਸਮੇਂ ਦੇ ਮਸਲੇ ਸੀ, ਅਤੇ ਇੱਕ ਇਹਨਾਂ ਦੀ ਹੁਣੇ ਜਿਹੀ ਇੱਕ ਪ੍ਰੈਸ ਕਾਨਫਰੰਸ ਹੋਈ ਜਲੰਧਰ ਦੇ ਵਿੱਚ, ਉਸ ਦੀ ਵੀਡੀਓ ਮੈਨੂੰ ਨਹੀਂ ਮਿਲੀ। ਜਦੋਂ ਹੀ ਉਹ ਪੂਰੀ ਵੀਡੀਓ ਅਪਲੋਡ ਹੋਵੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਪਰ ਇਹ ਜਿਹੜੇ ਮਸਲੇ ਨੇ, ਜਿਹੜੀ ਇਹ ਗੱਲਬਾਤ ਦੇ ਵਿੱਚ ਤੁਹਾਨੂੰ ਸਪਸ਼ਟ ਹੋ ਜਾਣਾ ਚਾਹੀਦਾ ਕਿ ਜਿਹੜੇ ਸਾਰੇ ਮਸਲੇ ਨੇ ਸਾਰੇ ਮਿਲ ਜੁਲ ਕੇ ਪੈਦਾ ਕੀਤੇ ਜਾਂਦੇ ਨੇ, ਅਤੇ ਜਿਵੇਂ ਤੁਸੀਂ ਇਹਨਾਂ ਸਾਰੇ ਮਸਲਿਆਂ ਨੂੰ ਇੱਕ ਦੂਸਰੇ ਨਾਲ ਜੋੜ ਕੇ ਦੇਖੋਗੇ ਤਾਂ ਜਿਵੇਂ ਪਹਿਲੇ ਪ੍ਰੋਗਰਾਮ ਦੇ ਵਿੱਚ ਇੱਕ ਜਿਹੜੇ ਇੰਡੀਆ ਤੋਂ ਆਏ ਸੀ ਉਹਨਾਂ ਨੇ ਦੱਸਿਆ ਵੀ ਕਿ ਕਿਵੇਂ ਇਵੇਂ ਈਵਨ ਕਿ ਭਾਰਤ ਦੇ ਵਿੱਚ ਵੀ ਜਿਹੜੇ ਵੱਖਰੇ ਵੱਖਰੇ ਮਸਲਿਆਂ ਨੂੰ ਇੱਕ ਦੂਸਰੇ ਦੇ ਨਾਲ ਉਲਝਾਉਣ ਦੇ ਲਈ, ਦਬਾਉਣ ਦੇ ਲਈ ਜਿਹੜੇ ਮਸਲਿਆਂ ਨੂੰ ਰਲ ਗੱਡ ਕੀਤਾ ਜਾਂਦਾ, ਇਸੇ ਤਰ੍ਹਾਂ ਹੀ ਜਿਹੜੇ ਧਾਰਮਿਕ ਮਸਲੇ ਵੀ ਨੇ ਇਹਨਾਂ ਨੂੰ ਵੀ ਵਰਤਿਆ ਜਾਂਦਾ ਅਸਲ ਦੇ ਵਿੱਚ ਬਹੁਤ ਵੱਡੇ ਮਸਲਿਆਂ ਨੂੰ ਦਬਾਉਣ ਦੇ ਲਈ, ਉਲਝਾਉਣ ਦੇ ਲਈ। ਇਹ ਮਤਲਬ ਬੜਾ ਇੱਕ ਵਿਸ਼ਾਲ ਵਿਸ਼ਾ ਬਣ ਜਾਂਦਾ ਹੈ ਜੇ ਇਸ ਉੱਤੇ ਗੱਲ ਕਰਨੀ ਹੋਵੇ। ਇਹ ਕੰਮ ਜਿਹੜਾ ਇਹ ਬੜੀ ਵੱਡੀ ਪੱਧਰ ਤੇ ਹੁੰਦਾ ਹੈ, ਬੜੇ ਦੇਖਣ ਨੂੰ ਜਿਵੇਂ ਇਉਂ ਲੱਗਦਾ ਹੋ ਸਕਦਾ ਹੈ ਕਿ ਜਿਹੜੇ ਧਾਰਮਿਕ ਲੋਕ ਨੇ ਜਾਂ ਸਿੱਧੇ ਤੌਰ ਦੇ ਉੱਤੇ ਦੇਖ ਜੇ ਗੱਲ ਕਰਨੀ ਹੋਵੇ ਤਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਭਾਰਤ ਦੇ ਵਿੱਚ ਬਣਾਈ ਗਈ ਸੀ ਪਹਿਲਾਂ, ਹੁਣ ਇੱਕ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੌਲੀ ਮੇਰੇ ਖਿਆਲ ਦੇ ਵਿੱਚ ਵੀ ਸ਼ਾਇਦ ਜਿਹੜੇ ਦਿੱਲੀ ਤੋਂ ਪਰਲੇ ਬਾਹਰਲੇ ਇਲਾਕੇ ਨੇ ਉਹਨਾਂ ਦੀਆਂ ਆਪਣੀਆਂ ਆਪਣੀਆਂ ਸ਼ਾਇਦ ਮੈਨੇਜਮੈਂਟ ਕਮੇਟੀਜ਼ ਜਾਂ ਟਰੱਸਟ ਨੇ। ਪਰ ਇਹ ਗੱਲ ਤੁਸੀਂ ਦੇਖੋ ਕਿ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਸਰਕਾਰੀ ਦਖਲ ਇਸ ਹੱਦ ਤੱਕ ਹੁੰਦਾ ਹੈ ਕਿ ਛੋਟੇ ਤੋਂ ਛੋਟੇ ਗੁਰਦੁਆਰੇ ਤੱਕ ਦੀ ਵੀ ਜਿਹੜੀ ਖਬਰ ਜਾਂ ਉਸਦਾ ਲੇਖਾ ਜੋਖਾ ਉਹ ਜਿਹੜਾ ਸਰਕਾਰ ਨੂੰ ਦੇਣਾ ਪੈਂਦਾ ਹੈ। ਸ਼ਾਇਦ ਇੱਕ ਇੱਥੇ ਆਏ ਸੀਗੇ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਾਇਦ ਉਹ ਫਤਿਹਗੜ੍ਹ ਸਾਹਿਬ ਮੈਨੇਜਰ ਸੀਗੇ ਤੇ ਉਹਨਾਂ ਨੇ ਇਹ ਗੱਲ ਦੱਸੀ ਕਿ ਬਜਟ ਰੱਖੇ ਹੋਏ ਨੇ ਗੁਰਦੁਆਰਿਆਂ ਦੇ ਤੇ ਸ਼ਾਇਦ ਉਹਨਾਂ ਦੇ ਕਹਿਣ ਦੇ ਮੁਤਾਬਕ, ਮੈਨੂੰ ਪੱਕਾ ਨਹੀਂ ਯਾਦ, ਜੇ ਦੁਆਰਾ ਉਹ ਆਏ ਤਾਂ ਉਹਨਾਂ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਵੀ ਕੀਤੀ ਜਾਵੇ। ਸ਼ਾਇਦ 2 ਲੱਖ ਤੋਂ ਜ਼ਿਆਦਾ ਜਿਸ ਗੁਰਦੁਆਰੇ ਦਾ ਬਜਟ ਹੋ ਜਾਂਦਾ ਹੈ ਫਿਰ ਉਹ ਦਰਖਾਸਤ ਦਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਰਕਾਰ ਨੂੰ ਕਿ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲਿਆਂਦਾ ਜਾਵੇ। ਗੱਲ ਕੀ ਜਿੱਥੇ ਵੀ ਮਤਲਬ ਪੈਸੇ ਦਾ ਲੈਣ ਦੇਣ ਜ਼ਿਆਦਾ ਹੋ ਜਾਵੇ, ਜਿੱਥੇ ਲੋਕਾਂ ਦੀ ਆਵਾਜਾਈ ਜ਼ਿਆਦਾ ਹੋ ਜਾਵੇ, ਉੱਥੇ ਹਰ ਸਰਕਾਰ ਚਾਹੁੰਦੀ ਹੈ ਕਿ ਉੱਥੇ ਉਹਨਾਂ ਦਾ ਕੰਟਰੋਲ ਹੋਵੇ ਤੇ ਉੱਥੇ ਬਹੁਤਾਤ ਦੇ ਵਿੱਚ ਜਿਹੜੇ ਕਰਿੰਦੇ ਫਿੱਟ ਕੀਤੇ ਜਾਂਦੇ ਨੇ ਉਹ ਸਰਕਾਰੀ ਕਰਿੰਦੇ ਹੀ ਹੁੰਦੇ ਨੇ, ਘੁਮਾ ਫਰਾ ਕੇ ਜੇ ਹੁੰਦੇ ਨੇ ਤੇ ਇਹ ਫਿਰ ਅਖੀਰ ਦੇ ਵਿੱਚ ਜਦੋਂ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਇਹਨਾਂ ਨੇ ਕੋਈ ਮਤਲਬ ਕੋਈ ਐਕਸ਼ਨ ਕਰਨਾ ਹੁੰਦਾ ਜਾਂ ਕੁਛ ਕਰਨਾ ਹੁੰਦਾ ਕਿ ਉਦਾਹਰਣ ਦੇ ਤੌਰ ਤੇ ਲੈ ਲਓ ਕਿ ਕੋਈ ਮਸਲਾ ਲੋਕਾਂ ਦੇ ਵਿੱਚ ਕੋਈ ਜਾਗਰੂਕਤਾ ਬਹੁਤ ਵੱਡੇ ਪੱਧਰ ਤੇ ਆ ਗਈ ਤੇ ਉਸ ਨੂੰ ਖੰਡਾਉਣਾ, ਉਸ ਨੂੰ ਅਲੱਗ ਥਲੱਗ ਕਰਨਾ, ਉਸ ਦੇ ਵਿੱਚ ਵੰਡੀਆਂ ਪਾਉਣੀਆਂ, ਉਸ ਦੇ ਲਈ ਫਿਰ ਇਹ ਸਾਰੇ ਦੇ ਸਾਰੇ ਸਿਸਟਮ ਆਪਣੇ ਆਪਣੇ ਕੰਮ ਕਰਦੇ ਨੇ। ਮੀਡੀਏ ਵਾਲੇ ਪੇਡ ਜਿਹੜੇ ਨੇ ਬੰਦੇ ਨੇ ਉਹ ਆਪਣਾ ਕੰਮ ਕਰਦੇ ਨੇ, ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਜਿਹੜੇ ਸਰਕਾਰ ਦੀ ਹਾਮੀ ਭਰਦੇ ਨੇ ਸਰਕਾਰ ਲਈ CID ਦਾ ਕੰਮ ਕਰਦੇ ਨੇ ਉਹ ਆਪਣਾ ਕੰਮ ਕਰਦੇ ਨੇ, ਪੁਲਿਸ ਦੇ ਵਿੱਚ ਜਿਹੜੇ ਨੇ ਜਿਹੜੇ CID ਵਾਲੇ ਨੇ ਉਹ ਆਪਣਾ ਕੰਮ ਕਰਦੇ ਨੇ, ਧਾਰਮਿਕ ਖੇਤਰਾਂ ਦੇ ਵਿੱਚ ਛੱਡੇ ਹੋਏ ਇਹਨਾਂ ਦੇ ਬੰਦੇ ਉਹ ਆਪਣਾ ਕੰਮ ਕਰਦੇ ਨੇ ਤੇ ਅਖੀਰ ਦੇ ਵਿੱਚ ਉਹ ਰਲ ਮਿਲ ਕੇ ਅਜਿਹਾ ਇੱਕ ਮਾਹੌਲ ਜਿਹਾ ਪੈਦਾ ਕਰ ਦਿੰਦੇ ਨੇ ਜਿਸ ਦੀ ਸਮਝ ਆਮ ਲੋਕਾਂ ਨੂੰ ਨਹੀਂ ਆਉਂਦੀ ਕਿ ਸਾਡੇ ਨਾਲ ਕੀ ਵਾਪਰ ਰਿਹਾ ਏ। ਤੇ ਇਸ ਦੇ ਵਿੱਚ ਕਸੂਰ ਕੱਲਾ ਆਪਾਂ ਵੈਸੇ ਕੱਲਾ ਸਰਕਾਰਾਂ ਦਾ ਵੀ ਨਹੀਂ ਕਹਾਂਗੇ, ਜਿਵੇਂ ਆਪਾਂ ਜਿਹੜਾ ਪਿੱਛੇ ਜਿਹੜੀ ਆ ਸਪੀਚ ਸੁਣੀ ਭਾਈ ਹਰਜਿੰਦਰ ਸਿੰਘ ਮਾਝੀ ਦੀ ਕਿ ਜਿਵੇਂ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਕਿ ਸ਼ਰਾਬੀਆਂ ਵੱਲੋਂ ਉੱਥੇ ਜਿਹੜੀ ਸ਼ਰਾਬੀਆਂ ਵੱਲੋਂ ਗੱਲ ਇਹ ਹੈ ਕਿ ਜਿਹੜੇ ਜਦੋਂ ਆਮ ਲੋਕੀ ਲਾਲਚੀ ਹੋ ਜਾਣ, ਧਰਮ ਦੇ ਖੇਤਰ ਦੇ ਵਿੱਚ ਲਾਲਚੀ ਹੈਗੇ, ਆਪਾਂ ਜਿਵੇਂ ਆਮ ਤੌਰ ਤੇ ਕਹਿੰਦੇ ਹਾਂ ਕਿ ਪੈਸੇ ਬਦਲੇ ਆਪਾਂ ਕੋਈ ਚੀਜ਼ ਮੰਗੀਏ ਰੱਬ ਤੋਂ ਤੇ ਉਹ ਇੱਕ ਤਰ੍ਹਾਂ ਦਾ ਲਾਲਚ ਹੈ ਜਿਹੜਾ, ਸਗੋਂ ਸਾਡਾ ਤਾਂ ਧਰਮ ਇੱਕ ਸਿੱਧਾ ਸਪਸ਼ਟ ਜਿਹਾ ਧਰਮ ਸੀ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਵੰਡ ਕੇ ਛਕੋ ਦਾ ਸਿਧਾਂਤ ਸੀ ਕਿ ਜਿਹੜਾ ਲੋੜਵੰਦ ਹੈ, ਜਿਸ ਕੋਲ ਘੱਟ ਹੈ, ਉਸ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਦੀਆਂ ਜਿਹੜੀਆਂ ਮੁੱਖ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਦਾ ਰਹੇ। ਪਰ ਹੌਲੀ ਹੌਲੀ ਜਿਵੇਂ ਧਰਮ ਨੂੰ ਹੋਰ ਹੀ ਰੰਗ ਦੇ ਦਿੱਤਾ, ਹੋਰ ਹੀ ਪਾਸੇ ਆਪਾਂ ਚਲੇ ਗਏ, ਧਰਮ ਦੀ ਜਿਹੜਾ ਰਸ ਵਾਲਾ ਹਿੱਸਾ ਸੀ ਉਸ ਤੋਂ ਆਪਾਂ ਬਹੁਤ ਦੂਰ ਜਾ ਚੁੱਕੇ ਹਾਂ, ਕਿਰਤ ਨੂੰ ਆਪਾਂ ਬਹੁਤ ਪਿੱਛੇ ਲਿਜਾ ਚੁੱਕੇ ਹਾਂ, ਨਾਮ ਜਪਣ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਪਖੰਡ ਦਾ ਹੀ ਰੂਪ ਦੇ ਦਿੱਤਾ। ਨਾਮ ਤਾਂ ਇਉਂ ਸੀ ਕਿ ਉਸਦੀ ਹੋਂਦ ਨੂੰ ਹਰ ਪਾਸੇ ਮਹਿਸੂਸ ਕਰਨਾ, ਹਰ ਇੱਕ ਦੇ ਵਿੱਚ ਰੱਬ ਨੂੰ ਦੇਖਣਾ, ਪਰ ਉਹ 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 ਸਿਧਾਂਤ ਵੀ ਭੁਲਾ ਦਿੱਤਾ। ਤੇ ਵੰਡ ਛਕੋ ਦਾ ਤਾਂ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਗੋਲਕਾਂ ਦਾ ਪੈਸੇ ਦੀ ਦੁਰਵਰਤੋਂ ਕਿਵੇਂ ਸ਼ਰੇਆਮ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਣੀ ਚੁੱਕੇ ਹੋ ਤੇ ਹੌਲੀ ਹੌਲੀ ਆਪਾਂ ਇਹ ਤਿੰਨੇ ਸਿਧਾਂਤਾਂ ਨੂੰ ਛੱਡ ਚੁੱਕੇ ਹਾਂ ਤੇ ਕਹਿਣ ਨੂੰ ਆਪਾਂ ਹਾਲੇ ਵੀ ਸਿੱਖ ਕੌਮ ਅਖਵਾਈ ਜਾਂਦੇ ਹਾਂ। ਕਮੀ ਜਦੋਂ ਜਿਸ ਕੌਮ ਨੇ ਆਪਣੇ ਮੁੱਢਲੇ ਸਿਧਾਂਤ ਹੀ ਨਹੀਂ ਸਮਝੇ ਉਹਨਾਂ ਦੇ ਲਈ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਉਹਨਾਂ ਦੀ ਜੋ ਫਿਰ ਦੁਰਦਸ਼ਾ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਆਪਾਂ ਖੁਦ ਵੀ ਹਾਂ। ਅਤੇ ਗੁਰਬਾਣੀ ਦਾ ਪ੍ਰਚਾਰ ਤਾਂ ਮਤਲਬ ਬਹੁਤ ਦੂਰ ਰਹਿ ਗਿਆ, ਹਜੇ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹ ਸਾਨੂੰ ਹਜੇ ਤੱਕ ਉਹ ਨਹੀਂ ਸਮਝ ਲੱਗੀਆਂ। ਗੁਰਬਾਣੀ ਨੂੰ ਇੱਕ ਓਂਕਾਰ ਦੇ ਸਿਧਾਂਤ ਨੂੰ ਪੂਰੇ ਦਾ ਪੂਰਾ ਸਮਝਣਾ ਦੇ ਲਈ ਤਾਂ ਬਹੁਤ ਵੱਡਾ ਵਿਸ਼ਾਲ ਹਿਰਦਾ ਚਾਹੀਦਾ ਸੀ। ਅਤੇ ਇਸੇ ਕਰਕੇ ਜਿਵੇਂ ਸਿੱਖ ਕੌਮ ਦੇ ਵਿੱਚ ਇੱਕ ਬੜਾ ਸੌਖਾ ਹੈ ਕਿਸੇ ਵੀ ਚੀਜ਼ ਦੇ ਉੱਤੇ ਦੁਬਦਾ ਪੈਦਾ ਕਰਨੀ, ਕਿਸੇ ਵੀ ਮੁੱਦੇ ਨੂੰ ਲੈ ਕੇ ਇਸ ਕੌਮ ਨੂੰ ਲੜਾਉਣਾ ਬੜਾ ਸੌਖਾ ਹੈ, ਕਿਉਂਕਿ ਆਪ ਆਪਣੀ ਕੋਈ ਆਪਣੀ ਜਾਣਕਾਰੀ 'ਚ ਆਪਾਂ ਕਦੇ ਵਾਧਾ ਨਹੀਂ ਕੀਤਾ, ਕਦੇ ਆਪਾਂ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਮਸਲੇ ਨੇ ਇਹਨਾਂ ਦੀ ਤਹਿ ਤੱਕ ਜਾਇਆ ਜਾਵੇ। ਅਤੇ ਇਸ ਦਾ ਜਿਹੜਾ ਨਜਾਇਜ਼ ਫਾਇਦਾ ਜਿਹੜੇ ਸ਼ਾਤਰ ਕਿਸਮ ਦੇ ਲੋਕ ਹਮੇਸ਼ਾ ਲੈਂਦੇ ਰਹੇ ਨੇ, ਅਤੇ ਮਾੜੀ ਕਿਸਮਤ ਨੂੰ ਆਪਾਂ ਆਪਣੇ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਇਸ ਦਾ ਸ਼ਿਕਾਰ ਬਣਦੇ ਰਹਿੰਦੇ ਨੇ। ਅਤੇ ਜਿਹੜੀ ਇਸ ਗੱਲਬਾਤ ਦੇ ਵਿੱਚ ਜਿਹੜੀ ਭਾਈ ਹਰਜਿੰਦਰ ਸਿੰਘ ਮਾਝੀ ਦੇ ਨਾਲ ਜਿਹੜੀ ਗੱਲਬਾਤ ਸੀ, ਇਹਦੇ ਵਿੱਚ ਇੱਕ ਹੋਰ ਜਿਹੜਾ ਮੁੱਦਾ ਇਹ ਵੀ ਇਸ ਦੇ ਉੱਤੇ ਵੀ ਪੂਰਾ ਕਿਤੇ ਨਾ ਕਿਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਭਾਈ ਹਰਜਿੰਦਰ ਸਿੰਘ ਮਾਝੀ ਨਾਲ ਹੀ ਗੱਲਬਾਤ ਕਰੀਏ, ਕਿਉਂਕਿ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਕਾਫੀ ਖੋਜ ਹੈ, ਕਾਫੀ ਉਹਨਾਂ ਨੇ ਦਸਤਾਵੇਜ਼ ਇਕੱਠੇ ਕੀਤੇ ਨੇ ਇਹਦੇ ਲਈ। ਪਰ ਇਹ ਵੀ ਇੱਕ ਸਵਾਬਣੀ ਹੈ, ਇਹ ਜਿਹੜੇ ਸਰੂਪਾਂ ਦੀ ਬੇਅਦਬੀ ਹੋਈ ਤਕਰੀਬਨ ਉਸੇ ਸਮੇਂ ਹੀ ਇਹ ਜਿਹੜੇ ਸਰੂਪ ਇੱਕ ਜਿਹੜੇ ਗੁਰਬਚਨ ਸਿੰਘ ਦੇ ਜਾਲੀ ਜਾਂ ਸਹੀ ਜਿਹੜਾ ਦੇਖਣ ਨੂੰ ਤਾਂ ਸਹੀ ਇਹਦੇ ਦਸਤਖਤ ਲੱਗਦੇ ਨੇ ਗੁਰਬਚਨ ਸਿੰਘ ਦੇ, ਕਿਸੇ ਜਾਣ ਬੁੱਝ ਕੇ ਸਾਜਿਸ਼ ਦਾ ਹਿੱਸਾ ਬਣਿਆ ਹੈ। ਅਤੇ ਉਹ ਸਰੂਪ ਵੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਵੱਲੋਂ ਚੁਕਵਾਏ ਗਏ ਇੱਕ ਤਰ੍ਹਾਂ ਦੇ ਨਾਲ, ਜਾਂ ਇਉਂ ਕਹਿ ਲਓ ਕਿ ਜਿਹੜੇ ਸਰੂਪ ਚੁੱਕੇ ਗਏ ਉਹਨਾਂ ਦੇ ਵਿੱਚ ਇਸ ਜਥੇਦਾਰ ਦੀ ਸ਼ਮੂਲੀਅਤ ਵੀ ਲੱਗਦੀ ਆ। ਅਤੇ ਉਸ ਤੋਂ ਬਾਅਦ ਹੀ ਜਿਹੜੀ ਸਰੂਪਾਂ ਦੀ ਬੇਅਦਬੀ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਭੋਲੇ ਭਾਲੇ ਜਿਹੜੇ ਲੋਕਾਂ ਦੀ ਜਾਨ ਅਜਾਈ ਜਾਂਦੀ ਆ, ਇਹ ਸਾਰਾ ਫਿਰ ਇੱਕ ਦੂਸਰੇ ਨਾਲ ਰਲ ਮਿਲ ਕੇ ਜੇ ਚੱਲਿਆ ਕੰਮ ਲੱਗਦਾ ਆ। ਅਤੇ ਇਸ ਦੀਆਂ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਇੱਕ ਬਰੀਕੀਆਂ ਨੇ ਇੱਕ ਦੂਸਰੇ ਨਾਲ ਰਲ ਗੱਡ ਦਾ ਜਿਹੜਾ ਕੰਮ ਹੈ ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੇ ਆਪਣੀ ਕੌਮ ਨੂੰ ਆਪਾਂ ਬਚਾਉਣਾ ਹੈ ਅਤੇ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਆਉਣ ਵਾਲੀ ਜਿਹੜੀ ਭਵਿੱਖ ਦੀ ਪੀੜ੍ਹੀ ਹੈ ਉਸ ਨੂੰ ਬਚਾਉਣਾ ਹੈ। ਇਹਨਾਂ ਦੇ ਲਈ ਇਹ ਸਾਰਾ ਕੁਝ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਉਮੀਦ ਕਰਦੇ ਹਾਂ ਕਿ ਨਵੇਂ ਸਾਲ ਦੇ ਵਿੱਚ ਜਿਹੜੀ ਆਪਣੀ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੋਈ ਵੀ ਮੁੱਦਾ ਆਵੇ ਉਸ ਨੂੰ ਆਪਾਂ ਸਹਿਜ ਦੇ ਨਾਲ ਵਿਚਾਰੀਏ, ਉਸ ਨੂੰ ਸਮਝਣ ਦਾ ਯਤਨ ਕਰੀਏ, ਉਸ ਦੀ ਤਹਿ ਤੱਕ ਜਾਣ ਦਾ ਯਤਨ ਕਰੀਏ। ਇਹ ਮੁੱਦੇ ਆਉਂਦੇ ਰਹਿਣਗੇ, ਵੈਸੇ ਬਦਲਵੇਂ ਰੂਪ ਦੇ ਵਿੱਚ ਆਉਣਗੇ, ਬਹੁਤ ਤਰੀਕੇ ਆਉਣਗੇ। ਸਭ ਤੋਂ ਵੱਧ ਜਿਹੜੀ ਆਪਾਂ ਨੂੰ ਗੁਰੇਜ਼ ਕਰਨ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਜਦੋਂ ਕੋਈ ਮੁੱਦਾ ਕਿਸੇ ਖਾਸ ਧਰਮ ਖਾਸ ਲਹਿਰ ਦੇ ਖਿਲਾਫ ਜਦੋਂ ਆਉਂਦਾ ਉਸ ਮੁੱਦੇ ਨੂੰ ਇੱਕ ਤਰੀਕੇ ਦੇ ਨਾਲ ਸੰਕੋਚਣਾ ਚਾਹੀਦਾ ਹੈ, ਕਿਉਂਕਿ ਉਹ ਬੜਾ ਬਹੁਤ ਜ਼ਿਆਦਾ ਉਸ ਦੇ ਵਿੱਚ ਇਹ ਬਹੁਤ ਜ਼ਿਆਦਾ ਚਾਂਸ ਨੇ ਕਿ ਉਹ ਮੁੱਦਾ ਪੈਦਾ ਕੀਤਾ ਗਿਆ ਹੁੰਦਾ ਹੈ, ਉਸ ਨੂੰ ਵਰਤਿਆ ਜਾਵੇਗਾ ਦੋ ਧਿਰਾਂ ਦੇ ਵਿੱਚ ਪਾੜ ਪਾਉਣ ਦੇ ਲਈ। ਅਤੇ ਇਹ ਗੱਲਾਂ ਨੂੰ ਆਪਾਂ ਜੇ ਆਪਾਂ ਭਾਵੇਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਾਂ ਜੇ ਸਮਝਦੇ ਹੋਏ ਆਪਾਂ ਜਿਹੜੇ ਵੱਡੇ ਮਸਲਿਆਂ ਤੱਕ ਜਾਣ ਦਾ ਯਤਨ ਕਰਾਂਗੇ। ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ ਅਤੇ ਅਗਲੇ ਹਫ਼ਤੇ ਇੱਕ ਨਵੀਂ ਵਿਚਾਰ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ। ਉਦੋਂ ਤੱਕ ਲਈ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਇਸ ਵਿਸ਼ਿਆਂ ਇਹਨਾਂ ਵਿਸ਼ਿਆਂ ਨੂੰ ਆਪ ਸਮਝਣ ਦਾ ਅਤੇ ਹੋਰਾਂ ਨੂੰ ਸਮਝਾਉਣ ਦਾ ਜ਼ਰੂਰ ਯਤਨ ਕਰੋਗੇ। ਇੱਥੇ ਹੀ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
run through the fields lonely. And I suppose you thought you knew me. Tied down by my own dreams. It's just so enchanting. Can get